बिनाश। हर कृपा ते संत पेटिया, नानक मन परगास। याही कुल ते प्रगट होय, ताही कुल को नाम। पुन द्वादश गुरिंड को मेरी है प्रणाम। सतगुरु जी दे पवित्र दरबार विच जुड़ बैठे सत्संगी जनो, सतगुरां नूं धन कहो। और उस तो उपरंत फिर आपां जो लड़ीवार गुर इतिहास आप जी श्रवण करदे आ रहे हो, वह मैं आप जी दे चरणां च अर्ज करांगा। सब एक बार गज के कहो, धन श्री सतगुरु नानक देव जी सच्चे पातशाह, धन श्री सतगुरु जगजीत सिंह जी सच्चे पातशाह। ते मौके दे गुरु दा नाम लवो, गुरु नानक पातशाह जी दी ओस राज योग गुरु गद्दी दे वारिस, जेड़े शहनशाह दे शहनशाह ने गरीब नवाज सतगुरु, उन्हां नू याद करो। सारियां दी रसना दे विच्चों सतगुरां दा नाम आवे। सब गज के कहो, धन श्री सतगुरु उदय सिंह जी सच्चे पातशाह। सो आप जी जिस तरह श्रवण करते आ रहे सी, गुरु तेग बहादुर पातशाह जी सिखां नू उपदेश देंदे ने। हुण सतगुरु जी दे चरणां दे विच एक होर सिख आया, इहदी साखी शुरू करदे ने कवि संतोख सिंह जी। कवि संतोख सिंह जी दसदे ने कि इहदा नाम सी तिलोका, जट सी, इहदी गोत दसी गई है जीवंदा। इहदा की सतगुरु जी किवें इहदे ते कृपा करदे ने, इहदे मन दे संसे भरम दूर कर दिंदे ने, इह आप जी दे चरणां विच अज अर्ज करांगे। बोह ग्रामन को बड सरदार, जिसके लोक ब्रिंद अनुसार। सिख बिरागी को सो है, तिसके हुकम बिखे नित रहे। कवि जी दसदे ने इस तिलोके बारे कि ए जो भाई तिलोका सी, बड़ा वड्डा सरदार सी, बहुत सारे नगर जो ने दे अधीन सी। ते होया कुछ इस तरह के जदों सिख बिरागी को सो अहै, तिसके हुकम बिखे नित रहे। क्योंकि साध संगत जी हर कोई इंसान किसी नाल किसी दे जरूर जुड़िया होया, किते ना किते ते उहदा जोड़ किते पिया होया है, भावे वह दुनियादार वाले पासे होवे ते भावे उस अकाल पुरख नाल होवे। ए जड़ा है भाई तिलोका, इहदे बारे दसदे ने कि यह विरागी का सिख सी। विरागी पंथ बारे दसिया जांदा है कि जिहड़े स्वामी रामानंद जी सन, कबीर दे गुरु, कबीर दे उत्ते कृपा करन वाले, उन्हां रामानंद जी ने यह पंथ चलाया सी जिहनूं वैरागी पंथ कहिंदे सी। और यह जिहड़ा तिलोका है, यह भी वैरागी पंथ नाल जुड़िया होया है। और उस वक्त उस पंथ दे विच जिहड़ा भी उस गद्दी दे उत्ते बैठा सी, उहदे हुकम दे विच यह भाई तिलोका जो है रहिंदा है। श्री गुर को आवन सुन पायो, मिलो के नहीं परम उपजायो। इन्ने सुनिया के श्री सतगुरु तेग बहादुर पातशाह इस जगह ते आए हुए दर्शन दे रहे ने। हुण उस वकत इहदे मन विच इक भरम आया कि मैनू ਅਜਿਹੇ ਗੁਰੂ ਦੇ ਨਾਲ ਜਾ ਕੇ ਮਿਲਣਾ ਚਾਹੀਦਾ ਜਾਂ ਨਹੀਂ। ਇਹਦੇ ਮਨ 'ਚ ਜਦੋਂ ਭਰਮ ਆਇਆ, ਉਸ ਵਕਤ ਆਪਣੇ ਗੁਰ ਬੈਰਾਗੀ ਸਾਥ, ਮਿਲਬੇ ਹਿਤ ਬੂਝੀ ਸਭ ਗਾਥ। ਆਪਣੇ ਜਿਹੜੇ ਗੁਰੂ ਦੇ ਕੋਲੇ ਗਿਆ, ਉਸ ਬੈਰਾਗੀ ਗੁਰੂ ਕੋਲ ਜਾ ਕੇ ਇਹਨੇ ਪੁੱਛਿਆ ਕਿ ਗੁਰੂ ਨਾਨਕ ਕੀ ਗਾਦੀ ਪਰ ਹੈ, ਸਰਵ ਲੋਕ ਮਿਲੇ ਬੰਧਨ ਕਰ ਹੈ, ਕਿ ਇੱਕ ਗੁਰੂ ਆਏ ਨੇ ਜਿਨ੍ਹਾਂ ਦਾ ਨਾਮ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਤੇ ਉਹਨਾਂ ਬਾਰੇ ਸੁਣਿਆ ਜਾਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਉੱਪਰ ਉਹ ਸੁਭਾਏਮਾਨ ਨੇ, ਬੜੀ ਦੁਨੀਆ ਉਹਨਾਂ ਨੂੰ ਨਮਸਕਾਰ ਕਰਦੀ ਹੈ। ਇਹ ਤਿਲੋਕਾ ਆਪਣੇ ਗੁਰੂ ਨੂੰ ਪੁੱਛਣ ਲੱਗਾ ਕਿ ਮੈਂ ਵੀ ਉਹਨਾਂ ਨੂੰ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਵਹਿਰਯਾਨ ਉਤਰਿਓ ਤਿੰਨ ਡੇਰਾ, ਮਿਲੋ ਕੇ ਨਾਹੀ ਪਰਮਤ ਚਿਤ ਮੇਰਾ। ਭਾਈ ਤਿਲੋਕਾ ਕਹਿਣ ਲੱਗਾ ਕਿ ਗੁਰੂ ਜੀ, ਉਸ ਪਵਿੱਤਰ ਰੂਹ ਜਿਹਨੂੰ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਸ ਕਹਿੰਦੇ ਨੇ, ਆਪਣੇ ਨਗਰ ਦੇ ਕੋਲ ਹੀ ਉਹਨਾਂ ਦਾ ਡੇਰਾ ਹੈ, ਤੇ ਮੇਰੇ ਦਿਲ ਵਿੱਚ ਇੱਕ ਭਰਮ ਆਇਆ, ਉਹ ਭਰਮ ਲੈ ਕੇ ਮੈਂ ਤੁਹਾਡੇ ਕੋਲ ਆਇਆ। ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਮੈਂ ਜਾ ਕੇ ਉਸ ਸਤਿਗੁਰੂ ਜੀ ਦੇ ਦਰਸ਼ਨ ਕਰਾਂ, ਉਹਨਾਂ ਨੂੰ ਮਿਲਾਂ ਜਾਂ ਨਾ ਮਿਲਾਂ। ਸੁਨਤ ਬੈਰਾਗੀ ਸ਼ੁਭਿਓ ਵਿਸਾਲ, ਜੇਕਰ ਜਾਏ ਮਿਲੈ ਤਿੰਨ ਨਾਲ। ਹੁਣ ਜਦੋਂ ਇੱਕ ਪਾਸੇ ਸਾਧ ਸੰਗਤ ਜੀ ਪ੍ਰਕਾਸ਼ ਹੋਵੇ ਬਹੁਤ ਜ਼ਿਆਦਾ, ਤੇ ਹਨੇਰੇ ਨੂੰ ਕਹਿਣਾ ਨਹੀਂ ਪੈਂਦਾ ਭਾਈ ਹਨੇਰਿਆਂ ਤੂੰ ਤੁਰ ਜਾ, ਹਨੇਰਾ ਆਪਣੇ ਆਪ ਹੀ ਦੌੜ ਜਾਏਗਾ, ਇਹ ਸਹਿਜ ਹੈ। ਜਦੋਂ ਕਿਸੇ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਅਕਾਲ ਪੁਰਖ ਸਤਿਗੁਰੂ ਜੀ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ, ਉਸ ਵਕਤ ਕੀ ਹੁੰਦਾ, ਉਹ ਬੇਸ਼ੱਕ ਨੀਵਾਂ ਹੀ ਹੋਵੇ, ਜਿਹਨੇ ਨਾਮ ਜਪਿਆ, ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਬਖਸ਼ਿਸ਼ ਹੋ ਜੇ, ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਜਾਏ, ਤੇ ਸਾਧ ਸੰਗਤ ਜੀ, ਝੂਠੇ ਲੋਕ ਆਪਣੇ ਆਪ ਵੱਖਰੇ ਵਿਖਣ ਲੱਗ ਪੈਂਦੇ ਨੇ। ਜਦੋਂ ਸੂਰਜ ਚੜ੍ਹਦਾ ਤੇ ਉੱਲੂ ਨੂੰ ਬੜਾ ਦੁੱਖ ਹੁੰਦਾ, ਉੱਲੂ ਦੇ ਦੁੱਖ ਹੋਣ ਦੇ ਨਾਲ ਹੁਣ ਉੱਲੂ ਸੋਚਦਾ ਕਿ ਜਦੋਂ ਸੂਰਜ ਸਵੇਰੇ ਚੜ੍ਹੇਗਾ ਮੈਨੂੰ ਬੜਾ ਦੁੱਖ ਹੋਏਗਾ। ਕੀ ਕਦੀ ਐਵੇਂ ਹੋਇਆ ਕਿ ਉੱਲੂ ਜਿਹੜਾ ਉਹ ਦੁਖੀ ਹੁੰਦਾ ਹੋਵੇ ਤੇ ਸੂਰਜ ਨਾ ਚੜ੍ਹੇ? ਇੱਥੇ ਸੂਰਜ ਦੀ ਕਮੀ ਨਹੀਂ, ਕਮੀ ਹੈ ਉੱਲੂ ਵਿੱਚ ਕਿ ਉਹ ਵੇਖ ਨਹੀਂ ਸਕਦਾ ਸੂਰਜ ਨੂੰ। ਜਦੋਂ ਵੀ ਮੌਕੇ ਦਾ ਗੁਰੂ, ਮੌਕੇ ਦੇ ਸਤਿਗੁਰੂ ਬਖਸ਼ਿਸ਼ ਕਿਰਪਾ ਕਰਦੇ ਹੁੰਦੇ ਨੇ, ਲੋਕਾਈ ਦਾ ਭਲਾ ਕਰਦੇ ਨੇ, ਤੇ ਸਾਧ ਸੰਗਤ ਜੀ, ਉਸ ਵਕਤ ਜਿਹੜੇ ਲੋਕ ਉੱਲੂ ਵਰਗੇ ਨੇ, ਭਾਵ ਜਿਨ੍ਹਾਂ ਦੀਆਂ ਅੱਖਾਂ ਨਹੀਂ ਗੁਰੂ ਨੂੰ ਵੇਖਣ ਵਾਲੀਆਂ, ਗੁਰੂ ਦੇ ਕੌਤਕਾਂ ਨੂੰ ਸਮਝਣ ਵਾਲੀਆਂ, ਤੇ ਉਹ ਲੋਕ ਫਿਰ ਨਫ਼ਰਤ ਹੀ ਕਰਦੇ ਨੇ, ਤੇ ਉਹਨਾਂ ਦੇ ਨਫ਼ਰਤ ਕਰਨ ਨਾਲ ਕਦੀ ਗੁਰੂ ਘਟ ਨਹੀਂ ਜਾਂਦਾ। ਸੋ ਇੱਥੇ ਵੀ ਹੋਇਆ ਇਸ ਤਰ੍ਹਾਂ ਕਿ ਭਾਈ ਤੇ ਲੋਕਾ ਜੋ ਹੈ ਇੱਕ ਵੈਰਾਗੀ ਨੂੰ ਮੰਨਦਾ ਹੈ। ਹੁਣ ਉਸ ਵੈਰਾਗੀ ਗੁਰੂ ਕੋਲ ਆ ਕੇ ਇਸ ਭਾਈ ਤਿਲੋਕੇ ਨੇ ਪੁੱਛਿਆ ਕਿ ਨੌਵੇਂ ਗੁਰੂ ਆਏ ਨੇ, ਕੀ ਮੈਂ ਉਹਨਾਂ ਦੇ ਦਰਸ਼ਨ ਕਰਨ ਜਾ ਸਕਦਾ? ਹੁਣ ਇੱਥੇ ਜਿਹੜਾ ਇਹ ਵੈਰਾਗੀ ਹੈ, ਹੁਣ ਇਹਦੇ ਮਨ ਵਿੱਚ ਇੱਕ ਸੰਸਾ ਆ ਗਿਆ, ਇੱਕ ਭਰਮ ਆ ਗਿਆ, ਥੋੜਾ ਇਹ ਡਰਿਆ ਵੀ ਅੰਦਰੋਂ, ਕਿਉਂਕਿ ਇਹਨੇ ਸੋਚਿਆ ਕਿ ਜੇ ਇਹ ਲੋਕ ਜਾ ਕੇ ਉਸ ਗੁਰੂ ਨੂੰ ਮਿਲ ਗਏ ਤੇ ਮੈਨੂੰ ਕਿਹਨੇ ਪੁੱਛਣਾ ਹੈ? ਸਾਧ ਸੰਗਤ ਜੀ, ਡਰ ਹੁੰਦਾ ਹਮੇਸ਼ਾ ਅਧੂਰੇ ਨੂੰ, ਰੌਲਾ ਪਾਉਂਦਾ ਹਮੇਸ਼ਾ ਅਧੂਰਾ, ਪੂਰਾ ਰੌਲਾ ਨਹੀਂ ਪਾਉਂਦਾ। ਪੂਰਾ ਜਿਹੜਾ ਹੁੰਦਾ ਉਹ ਤੇ ਲਿਖਿਆ ਕਿ ਪੂਰਾ ਕੀ ਆ, ਪ੍ਰਭ ਆਪ ਉਹਨੂੰ ਆਪ ਪਰਮਾਤਮਾ ਨੇ, ਅਕਾਲ ਪੁਰਖ ਨੇ ਪੂਰਨ ਕਰਕੇ ਭੇਜਿਆ ਹੁੰਦਾ। ਜਦੋਂ ਭਲਵਾਨ ਆਪਸ ਚ ਘੁਲਦੇ ਹੋਣ ਤੇ ਜਿਹੜਾ ਮਾੜਾ ਹੁੰਦਾ ਨਾ, ਉਹ ਹੀ ਦਾਸੇ ਪਾਸੇ ਭਜਦਾ, ਜਾਨ ਬਚਾਉਂਦਾ। ਹਮੇਸ਼ਾ ਖਤਰਾ ਉਹਨੂੰ ਹੁੰਦਾ ਜਿਹੜਾ ਮਾੜਾ ਹੈ। ਸੋ ਗੱਲ ਇਸ ਤਰ੍ਹਾਂ, ਇੱਥੇ ਹੈ ਵੈਰਾਗੀ ਜਿਹੜਾ, ਇਹਦੇ ਮਨ ਵਿੱਚ ਹੁਣ ਡਰ ਆ ਗਿਆ ਕਿ ਜੇ ਇਹ ਲੋਕ ਗੁਰੂ ਨਾਨਕ ਦੇ ਉਸ ਗੁਰਗੱਦੀ ਦੇ ਵਾਰਸ ਨੂੰ ਮਿਲ ਗਏ ਤੇ ਮੈਨੂੰ ਕਿਹਨੇ ਪੁੱਛਣਾ? ਸੋ ਇਸ ਕਰਕੇ ਫਿਰ ਕਹਿਣ ਲੱਗਾ, ਹੋਏ ਨਾ ਐਸੇ ਇਹ ਫਿਰ ਜਾਏ, ਲੈ ਸਿੱਖੀ ਤੇਨਾ ਸੀਸ ਨਿਵਾਏ। ਹੁਣ ਉਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਜੇ ਇਹ ਲੋਕ ਉਸ ਗੁਰੂ ਦੇ ਕੋਲ ਚਲੇ ਗਏ ਤੇ ਉਹਨੇ ਤੇ ਆਪਣੇ ਸਿੱਖ ਬਣਾ ਹੀ ਲੈਣਾ, जब एह जाए प्रबुद्ध है सोए नह मनता मेरी पुन होए। क्योंकि जदों ए लोक उस गुरु दे कोल गए ते उस वक्त की होएगा, ए ते सिख बन जाणगे, मेरी मनता नहीं होनी। साध संगत जी, पारस दी वट्टी नूं कहा जांदा है कि उहदे नाल जदों लोया बिल्कुल टच हो जाए, लग जावे, उह पारस दी वट्टी उस घटिया जे लोहे नूं सोना बना दिंदी है। हुण जे ते पारस विच होएगी खासियत, जे ते उहदे विच क्वालिटी वधिया होई ते लोहा नाल लगदे सर सोना बन जाएगा, ते जे उह पारस घटिया होया, उह शुद्ध ना होया, ते की होएगा, लोहा लोहा ही रह जाएगा। हुण इस वैरागी दे मन विच इह डर क्यों आया? क्योंकि इहनूं पता है गुरु नानक पातशाह जी दी गुरु गद्दी जो है अधूरी नहीं, उह पूरी है। उत्थे बहण वाला जो गुरु हुंदा उह परिपूर्ण हुंदा है, उहदे विच कोई कमी नहीं, क्योंकि गुरु दे चरणां विच जा के अपने आप सिख दा मन बदल जांदा है। गुरु दी शरण ही ऐसी चीज है, जदों इंसान गुरु दी शरण विच आके बैठ जाए ते साध संगत जी, जिहड़े लोक जिन्हां दे अंदर कदी प्रेम नहीं फुटिया, जिहड़े लोक नाम सिमरन दे रस नूं नहीं जाणदे, ਉਹ ਲੋਕ ਵੀ ਵੇਖੇ ਨੇ ਕਿ ਮਹਾਤਮਾ ਬਣਦੇ, ਉਹਨਾਂ ਦੇ ਅੰਦਰ ਵੀ ਵੈਰਾਗ ਪੈਦਾ ਹੋ ਜਾਂਦਾ ਹੈ, ਕਿਉਂਕਿ ਗੁਰੂ ਦੀ ਸ਼ਰਨ ਐਸੀ ਚੀਜ਼ ਹੈ, ਗੁਰੂ ਤਾਕਤ ਅਜਿਹੀ ਹੈ। ਇਸ ਕਰਕੇ ਇਹ ਵੈਰਾਗੀ ਜਿਹੜਾ ਇਹਦੇ ਮਨ ਵਿੱਚ ਵੀ ਆ ਗਿਆ ਕਿ ਜੇ ਇਹ ਲੋਕ ਉਸ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਤੇ ਫਿਰ ਮੈਨੂੰ ਨਹੀਂ ਕੋਈ ਪੁੱਛੇਗਾ। ਇਸ ਫਿਰ ਗਏ ਅਪਰ ਫਿਰ ਜਾਏ ਗੁਰ ਕੇ ਸਿੱਖ ਬਣੇ ਸਮੁਦਾਇ। ਹੁਣ ਇਹ ਸੀ ਬੜਾ ਵੱਡਾ ਸਰਦਾਰ ਭਾਈ ਤਲੋਕਾ। ਇਸ ਵੈਰਾਗੀ ਨੇ ਸੋਚਿਆ ਕਿ ਜੇ ਇਹ ਹੀ ਜਾ ਕੇ ਉਸ ਗੁਰੂ ਨਾਨਕ ਦੀ ਗੁਰਗੱਦੀ ਤੇ ਜਿਹੜੇ ਬੈਠੇ ਨੇ ਗੁਰੂ ਤੇਗ ਬਹਾਦਰ, ਜੇ ਇਹ ਤਿਲੋਕਾ ਉਹਨਾਂ ਦਾ ਸਿੱਖ ਬਣ ਗਿਆ ਤੇ ਜਿੰਨੀ ਦੁਨੀਆਂ ਇਹਦੇ ਅਧੀਨ ਹੈ ਉਹ ਸਾਰੀ ਉਹਦੇ ਸਿੱਖ ਬਣ ਜਾਣਗੇ। ਮੋਕਹ ਨਮਸਕਾਰ ਨਹਿ ਕਰਹੀ ਆਨ ਉਪਾਇਨ ਬਹੁਰ ਨ ਧਰਹੀ। ਫਿਰ ਇਹ ਸੋਚਣ ਲੱਗਾ ਕਿ ਜਦ ਸਿੱਖ ਉਹਦੇ ਹੋ ਜਾਣਗੇ ਫਿਰ ਮੈਨੂੰ ਨਮਸਕਾਰ ਵੀ ਕੋਈ ਨਹੀਂ ਕਰੇਗਾ, ਤੇ ਜਿਹੜੀਆਂ ਹੁਣ ਇੰਨੀ ਵਧੀਆ ਵਸਤੂਆਂ ਮੈਨੂੰ ਲਿਆ ਕੇ ਦਿੰਦੇ ਨੇ, ਭੇਟਾ ਰੱਖਦੇ ਨੇ, ਉਹ ਵੀ ਕਿਸੇ ਨੇ ਨਹੀਂ ਉਹ ਦੇਣੀ। ਜਾਂ ਤੇ ਅਬ ਹੀ ਬਨਹਿ ਉਪਾਏ ਮਿਲਨੇ ਦਿਓ ਨਾ ਲਿਓ ਹਟਾਏ। ਇਹੀ ਗੱਲ ਸੋਚ ਕੇ ਇਹ ਵੈਰਾਗੀ ਆਪਣੇ ਮਨ ਨਾਲ ਵਿਚਾਰ ਕਰਦਾ ਹੈ ਕਿ ਸਭ ਤੋਂ ਵਧੀਆ ਤਰੀਕਾ ਹੈ, ਉਸ ਵਕਤ ਤੇ ਨਹੀਂ ਇਹ ਮੁੜਨਗੇ, ਅੱਜ ਹੀ ਮੈਂ ਕੁਛ ਅਜਿਹਾ ਕਰਾਂ ਕਿ ਇਹ ਉਸ ਗੁਰੂ ਨੂੰ ਜਾ ਕੇ ਨਾ ਮਿਲਣ। ਜੇ ਮਿਲ ਕਰ ਮਹਿਮਾਂ ਲੈ ਜਾਣ ਪੁਨ ਮਮ ਕਹਿਓ ਨਾ ਧਰ ਹੈ ਕਾਨ। ਇਮ ਵਿਚਾਰ ਕਰ ਕਹਿਓ ਬਿਰਾਗੀ ਸੁਨੋ ਤਿਲੋਕਾ ਹਰ ਅਨੁਰਾਗੀ। ਇਹ ਸਾਰੀ ਵਿਚਾਰ ਕਰਦਾ ਹੋਇਆ ਉਹ ਵੈਰਾਗੀ ਆਪਣੇ ਮਨ ਵਿੱਚ ਸੋਚਦਾ ਹੈ ਕਿ ਜਦੋਂ ਇਹਨਾਂ ਨੇ ਉਸ ਗੁਰੂ ਦੀ ਮਹਿਮਾ ਨੂੰ ਜਾਣ ਲਿਆ, ਉਸ ਗੁਰੂ ਦੇ ਜਸ ਨੂੰ ਜਾਣ ਲਿਆ, ਤੇ ਫਿਰ ਮੇਰੀ ਗੱਲ ਇਹਨਾਂ ਨੇ ਬਿਲਕੁਲ ਨਹੀਂ ਸੁਣਨੀ, ਤੇ ਇਸ ਕਰਕੇ ਉਹ ਵੈਰਾਗੀ ਕਹਿਣ ਲੱਗਾ, ਹੇ ਤਿਲੋਕੇ, ਇਹ ਪਰਮਾਤਮਾ ਦੇ ਵੈਰਾਗੀ ਉਹਦੇ ਨਾਲ ਪਿਆਰ ਕਰਨ ਵਾਲੇ, ਇੱਕ ਗੱਲ ਮੇਰੀ ਧਿਆਨ ਨਾਲ ਸੁਣ। ਅਪਰਨ ਪੰਥ ਕੋ ਹੋਰਾ ਗੋਰਾ ਸੁਨਤ ਜਾਏ ਮਿਲੀਏ ਤਿਸ ਠੋਰਾ। ਸ਼ੁਭ ਮਾਰਗ ਕੀ ਬਾਤ ਬਤਾਵੇ ਦਰਸ਼ਨ ਬੋਲਨ ਪੁੰਨ ਉਪਜਾਵੇ। ਹੁਣ ਇਹ ਜੋ ਗੁਰੂ ਸੀ ਇਹ ਸੀ ਝੂਠਾ, ਤੇ ਸਾਧ ਸੰਗਤ ਜੀ ਜਦੋਂ ਝੂਠਾ ਗੁਰੂ ਮਿਲ ਜਾਵੇ ਤੇ ਇਨਸਾਨ ਦਾ ਉਸ ਵਕਤ ਬਿਲਕੁਲ ਅਜਿਹੀ ਹਾਲਤ ਹੋ ਜਾਏਗੀ, ਉਹਦਾ ਭਲਾ ਨਹੀਂ ਹੋ ਸਕਦਾ। ਗੁਰਬਾਣੀ ਕਹਿੰਦੀ ਹੈ ਕਿ ਕਾਚੇ ਗੁਰ ਤੇ ਮੁਕਤ ਨਾ ਹੁਆ, ਕੇਤੇ ਮਾਤ ਪਿਤਾ ਸੁਤ ਧੀਆ ਕਾਚੇ ਗੁਰ ਤੇ ਮੁਕਤ ਨਾ ਹੁਆ। ਸਤਿਗੁਰੂ ਕਹਿੰਦੇ ਨੇ ਜਿੰਨੇ ਮਰਜ਼ੀ ਲੋਕ ਹੋਣ, ਕੋਈ ਵੀ ਹੋਵੇ, ਕਿਸੇ ਵੀ ਬਿਰਤੀ ਵਾਲਾ ਹੋਵੇ, ਕਿਸੇ ਵੀ ਜਗ੍ਹਾ ਤੇ ਰਹਿਣ ਵਾਲਾ ਹੋਵੇ, ਪਰ ਜੇ ਕਿਤੇ ਉਹ ਗੁਰੂ ਕੱਚੇ ਗੁਰੂ ਕੋਲ ਆ ਪਹੁੰਚਿਆ ਤੇ ਉਹ ਮੁਕਤ ਨਹੀਂ ਹੋ ਸਕਦਾ। ਕਿਉਂ? ਕਾਰਨ, ਪੱਕਾ ਗੁਰੂ ਕੀ ਅਜਿਹਾ ਕਰ ਦਿੰਦਾ ਤੇ ਕੱਚਾ ਗੁਰੂ ਅਜਿਹਾ ਕੀ ਨਹੀਂ ਕਰ ਸਕਦਾ ਜਿਹਦੇ ਕਰਕੇ ਇਨਸਾਨ ਮੁਕਤ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਆਪ ਹੀ ਇਸ ਦੁਨੀਆਂ ਦੇ ਭਵ ਸਾਗਰ ਚ ਡੁੱਬਿਆ ਪਿਆ ਉਹ ਕਿਵੇਂ ਸਿੱਖ ਦਾ ਭਲਾ ਕਰ ਸਕਦਾ? ਹੁਣ ਧਿਆਨ ਦੇਣਾ, ਉਹੀ ਸ਼ਬਦ ਨੇ, ਸਿਰਫ ਇੱਕ ਮਾਤਰਾ ਦਾ ਫਰਕ ਪੈਂਦਾ ਜਿਹਦੇ ਨਾਲ ਇਨਸਾਨ ਭਟਕਿਆ ਫਿਰਦਾ। ਇੱਕ ਹੈ ਭਾਵ ਸਾਗਰ, ਭਾਵ ਸਾਗਰ ਦਾ ਮਤਲਬ ਹੈ, ਭਾਵ ਦਾ ਮਤਲਬ ਹੈ ਚੱਕਰ, ਜਿਹਦੇ ਵਿੱਚ ਇੰਨੇ ਚੱਕਰ ਨੇ, ਕਿਤੇ ਦੁਖੀ ਹੋ ਰਿਹਾ ਇਨਸਾਨ, ਕਿਤੇ ਸੁਖੀ ਹੋ ਰਿਹਾ, ਕਿਤੇ ਆਪਣਿਆਂ ਦੀ ਲੜਾਈ ਹੈ, ਕਿਤੇ ਪਰਾਇਆਂ ਦੀ ਲੜਾਈ ਹੈ, ਕਿਸੇ ਪਾਸੇ ਬਹੁਤ ਕੁਛ ਦੁੱਖ ਇਹਨੂੰ ਸਹਿਣੇ ਪੈ ਰਹੇ ਨੇ। ਭਾਵ ਕੋਈ ਨਾ ਕੋਈ ਅਜਿਹਾ ਚੱਕਰ ਬਣਿਆ ਜਿਹਦੇ ਵਿੱਚ ਇਨਸਾਨ ਜਿਹੜਾ ਇਸ ਤਰ੍ਹਾਂ ਖਚਿਤ ਹੋਇਆ ਪਿਆ ਕਿ ਇਹਨੂੰ ਨਿਕਲਣ ਦਾ ਰਾਹ ਨਹੀਂ ਮਿਲਦਾ ਪਿਆ। ਪਰ ਪੂਰਨ ਗੁਰੂ ਜਿਹੜਾ ਹੁੰਦਾ ਉਹ ਕੀ ਕਿਰਪਾ ਕਰਦਾ, ਉਹ ਭਾਵ ਸਾਗਰ ਵਿੱਚੋਂ ਕੱਢ ਕੇ ਭਾਵ ਸਾਗਰ ਵਿੱਚ ਪਾ ਦਿੰਦਾ। ਧਿਆਨ ਦੇਣਾ, ਭਾਵ ਸਾਗਰ ਔਰ ਭਾਵ ਸਾਗਰ ਸਿਰਫ ਇੱਕ ਕੰਨਾ ਪਿਆ, ਭਾਵ ਦਾ ਮਤਲਬ ਹੈ ਪਿਆਰ। ਉਹ ਅਕਾਲ ਪੁਰਖ ਜਿਹਨੂੰ ਅਸੀਂ ਭਾਵ ਸਾਗਰ ਵੀ ਕਹਿ ਸਕਦੇ ਹਾਂ, ਭਾਵ ਇੱਕ ਪ੍ਰੇਮ ਦਾ ਸਾਗਰ, ਜਿਹਦੇ ਵਿੱਚ ਸਿੱਖ ਜਦੋਂ ਪ੍ਰੇਮ ਦੇ ਸਾਗਰ ਵਿੱਚ ਪਹੁੰਚ ਜਾਵੇ, ਉੱਥੇ ਜਾ ਕੇ ਉਹਦਾ ਭਲਾ ਹੋ ਹੀ ਜਾਣਾ, ਉਹਦੇ 'ਤੇ ਕਿਰਪਾ ਹੋ ਜਾਏਗੀ, ਕਿਉਂਕਿ ਉਹਨੂੰ ਉਸ ਅਕਾਲ ਪੁਰਖ ਦੇ ਉਹ ਕੋਤਕ, ਉਹ ਪ੍ਰੇਮਮਈ ਚਰਿੱਤਰ, ਉਹ ਸਾਰੀ ਬਖਸ਼ਿਸ਼ ਵੇਖਣ ਦਾ ਆਨੰਦ ਮਿਲਦਾ, ਮੌਕਾ ਮਿਲਦਾ। ਹੁਣ ਇੱਥੇ ਜਿਹੜਾ ਵੈਰਾਗੀ ਹੈ, ਇਹ ਹੈ ਅਧੂਰਾ ਗੁਰੂ। ਇਸੇ ਕਰਕੇ ਤਿਲੋਕੇ ਨੂੰ ਉਪਦੇਸ਼ ਦੇ ਰਿਹਾ ਕਿ ਹੇ ਤਿਲੋਕੇ, ਜਿਹੜਾ ਆਪਣਾ ਪੰਥ ਹੁੰਦਾ ਨਾ, ਉਹਦੀ ਸਿਫਤ ਜਿਹੜੀ ਹੈ ਹਰ ਜਗ੍ਹਾ ਜਾ ਕੇ ਕਰੀ ਦੀ ਹੈ, ਸਾਰਿਆਂ ਨੂੰ ਜਾ ਕੇ ਦੱਸੀ ਦੇ ਕਿ ਇਹ ਸ਼ੁਭ ਮਾਰਗ ਹੈ, ਚੰਗਾ ਮਾਰਗ ਹੈ, ਭਾਵ ਇਹਦੇ ਦਰਸ਼ਨ ਕਰੋ। ਜਦੋਂ ਤੂੰ ਵੀ ਅਜਿਹੇ ਮਾਰਗ ਦੇ ਦਰਸ਼ਨ ਕਰੇਗਾ, ਭਾਵ ਤੂੰ ਵੈਰਾਗੀ ਪੰਥ ਵਿੱਚ ਰਹੇਗਾ, ਤੈਨੂੰ ਬੜਾ ਪੁੰਨ ਮਿਲੇਗਾ, ਬੜੇ ਸੁੱਖ ਮਿਲਣਗੇ। ਹੁਣ ਇੱਥੇ ਜਿਹੜਾ ਇਹ ਵੈਰਾਗੀ ਹੈ, ਇਹ ਸਿਰਫ ਉਸ ਆਪਣੇ ਸਿੱਖ ਦੀ ਮਤ ਨੂੰ ਇਸ ਤਰ੍ਹਾਂ ਕੈਦ ਕਰਕੇ ਰੱਖ ਰਿਹਾ। ਕਦੀ ਸਤਿਗੁਰੂ ਜੀ ਦਾ ਉਪਦੇਸ਼ ਜਿਹੜਾ ਹੋਏਗਾ ਸਾਧ ਸੰਗਤ ਜੀ, ਉਹ ਐਵੇਂ ਜਿਹਾ ਨਹੀਂ ਹੋਏਗਾ ਕਿ ਸਿੱਖ ਦੀ ਮਤ ਨੂੰ ਇੱਕ ਜਗ੍ਹਾ ਰੋਕ ਕੇ ਰੱਖ ਲਵੇ। ਜੇ ਇੱਕ ਪਾਸੇ ਗੁਰੂ ਗਰੀਬ ਨਿਵਾਜ ਉਪਦੇਸ਼ ਦੇ ਰਹੇ ਨੇ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇੱਕ ਪਾਸੇ ਗੁਰੂ ਜੀ ਇਹ ਉਪਦੇਸ਼ ਕਰ ਰਹੇ ਨੇ ਕਿ ਸਾਰਾ ਜਗਤ ਉਸ ਅਕਾਲ ਪੁਰਖ ਨੇ ਪੈਦਾ ਕੀਤਾ। ਅਵਲ ਤੋਂ ਭਾਵ ਹੈ ਪਹਿਲਾਂ, ਉਸ ਅੱਲਾ ਨੇ ਆਪਣੇ ਨੂਰ ਦੇ ਰਾਹੀਂ, ਆਪਣੀ ਤਾਕਤ ਆਪਣੀ ਸ਼ਕਤੀ ਦੇ ਰਾਹੀਂ ਇਹ ਸਾਰਾ ਜਗਤ ਪੈਦਾ ਕੀਤਾ। ਹੁਣ ਜੇ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਦੇਖਦੇ ਹਾਂ ਤੇ ਇੱਕ ਪਾਸੇ ਉਹ ਵੈਰਾਗੀ ਦੀ ਸੋਚ ਵੇਖਦੇ ਹਾਂ, ਤੇ ਆਪਣੇ ਆਪ ਪਤਾ ਲੱਗ ਜਾਏਗਾ ਕਿ ਗੁਰੂ ਨਾਨਕ ਦੀ ਜੋ ਗੁਰਗੱਦੀ ਹੈ ਕਿੰਨੀ ਉੱਚੀ ਹੈ। ਉਹ ਵੈਰਾਗੀ ਸਿਰਫ ਇੱਥੇ ਤੱਕ ਤਿਲੋਕੇ ਨੂੰ ਕਹਿ ਰਿਹਾ ਹੈ ਕਿ ਆਪਣੇ ਪੰਥ ਤੋਂ ਬਾਹਰ ਨਹੀਂ ਜਾਈਦਾ ਹੁੰਦਾ। ਗੁਰੂ ਜੀ ਕਈ ਜਗ੍ਹਾ ਪਾਠ ਆਉਂਦੇ ਕਿ ਕੋਈ ਓਢੇ ਨੀਲ ਕੋਈ ਸੁਪੇਦ, ਇਤਿਹਾਸ ਦੇ ਸਾਰੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਵੱਖ ਵੱਖ ਪੰਥ, ਵੱਖ ਵੱਖ ਲੋਕ, ਵੱਖ ਵੱਖ ਭਾਵਨਾ ਦਾ ਜ਼ਿਕਰ ਕਰਕੇ ਅਖੀਰ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿ ਜਿਹਨੇ ਉਸ ਗੁਰੂ ਦੇ ਹੁਕਮ ਨੂੰ ਜਾਣ ਲਿਆ, ਉਹਨੇ ਅਸਲ ਵਿੱਚ ਅਕਾਲ ਪੁਰਖ ਦੇ ਭੇਦ ਨੂੰ ਪਛਾਣਿਆ। ਪਰ ਇਹ ਸਾਰਾ ਉਪਦੇਸ਼ ਕੌਣ ਦੇ ਸਕਦਾ ਜਿਹੜਾ ਪੂਰਨ ਗੁਰੂ ਹੈ, ਜਿਹੜਾ ਆਪ ਮਿਲਿਆ ਹੋਇਆ ਉਹਦੇ ਨਾਲ। ਸੋ ਇਹ ਬੈਰਾਗੀ ਜਿਹੜਾ ਸਿਰਫ ਭਾਈ ਤਲੋਕੇ ਨੂੰ ਝੂਠਾ ਉਪਦੇਸ਼ ਦੇ ਰਿਹਾ ਤਾਂ ਕਿ ਇਹ ਮੇਰੇ ਹੱਥੋਂ ਨਾ ਨਿਕਲ ਜਾਏ, ਜੇ ਇਹ ਮੇਰੇ ਹੱਥੋਂ ਨਿਕਲ ਗਿਆ ਤੇ ਮੇਰੀ ਪ੍ਰਸ਼ੰਸਾ ਨਹੀਂ ਹੋਣੀ, ਮੇਰੀ ਸੇਵਾ ਨਹੀਂ ਹੋਏਗੀ। ਸ਼ੁਭ ਮਾਰਗ ਕੀ ਬਾਤ ਬਤਾਵੇ, ਦਰਸ਼ਨ ਬੋਲਣ ਪੁੰਨ ਉਪਾਵੇ, ਬਧੈ ਧਰਮ ਸੁਧਰੈ ਪਰਲੋਕ, ਸੁਜਸ ਕਹੈ ਨਿਜ ਪੰਥੀ ਲੋਕ। ਤੇ ਫਿਰ ਕਿਹਾ, ਹਿੱਤ ਲੋਕੇ, ਇਹ ਤੇਰਾ ਪੰਥ ਜਦੋਂ ਵਧੇਗਾ, ਉਸ ਵਕਤ ਜਿਹੜੇ ਇਸ ਪੰਥ ਵਿੱਚ ਲੋਕ ਨੇ ਉਹ ਸਾਰੇ ਤੇਰਾ ਜਸ ਕਰਨਗੇ, ਤੈਨੂੰ ਚੰਗਾ ਕਹਿਣਗੇ, ਤੇ ਤੇਰਾ ਲੋਕ ਔਰ ਪਰਲੋਕ ਇਹ ਵੀ ਸੁਧਰ ਜਾਏਗਾ। ਪਰ ਮਤ ਕੋ ਮਿਲਬੋ ਨਹਿ ਨਿਕਾ, ਨਹਿ ਕਲਿਆਣ ਹੋਤ ਤਿਸ ਜੀ ਕਾ। ਇੱਥੇ ਹੁਣ ਉਸ ਭਾਈ ਅਜਿਹੇ ਸਿੱਖ ਨੂੰ ਤੇ ਲੋਕੇ ਨੂੰ ਇਹ ਵੈਰਾਗੀ ਜਿਹੜਾ ਫਿਰ ਇੱਕ ਡਰ ਦੇ ਰਿਹਾ। ਉਹ ਕਹਿਣ ਲੱਗਾ ਕਿ ਇਸ ਤਰ੍ਹਾਂ ਗੱਲ ਹੈ, ਜੇ ਤੂੰ ਕਿਸੇ ਹੋਰ ਪੰਥ ਵਿੱਚ ਮਿਲ ਗਿਆ ਤੇ ਯਾਦ ਰੱਖੀ, ਨਹਿ ਕਲਿਆਣ ਹੋਤ ਤਿਸ ਜੀ ਕਾ, ਜਿਹੜਾ ਇਨਸਾਨ ਇਸ ਤਰ੍ਹਾਂ ਆਪਣੇ ਪੰਥ ਨੂੰ ਛੱਡ ਕੇ ਦੂਜੇ ਵਿੱਚ ਚਲਾ ਜਾਂਦਾ, ਉਹਦਾ ਕਲਿਆਣ ਨਹੀਂ ਹੁੰਦਾ, ਉਹਦਾ ਭਲਾ ਨਹੀਂ ਹੋ ਸਕਦਾ। तुम तनवानन के टिग जाए ले बिरमाए सो बात बिनाए। हुण इत्थे ओ जिहड़ा वैरागी है उस गुरु नानक पातशाह जी दे उस सरूप गुरु तेग बहादुर पातशाह जी दी निंदिया करन लग पिया। ओ कहन लगा कि जदों तेरे वर्गे तनवान तेरे वर्गे पैसे वाले लोग अजिहे गुरुआं कोल जांदे ने ना ते ए गुरु ओनू अपनी गल्लां विच ला लैंदे ने तां कि अनिक मतन के चाहते ऐसे धनी हो हे सिख हमरे जैसे। भाव अजिहे गुरु जिहड़े ने चाहुंदे ने कि एवें जे पैसियां वाले सिख साडे होण ਤਾਂ ਜੋ ਜਿਉਂ ਕਿਉਂ ਕਹਿ ਮਨ ਕੋ ਬਿਰਮਾਵੇਂ ਬਣੇ ਸਿੱਖ ਬੋ ਦਰਬ ਚੜਾਵੇਂ। ਭਾਵ ਇਹ ਸਾਰੇ ਲੋਕ ਪੈਸਿਆਂ ਵਾਲੇ ਸਾਡੇ ਸਿੱਖ ਬਣ ਜਾਣ ਆ ਕੇ ਫਿਰ ਸਾਨੂੰ ਪੈਸੇ ਦਿਆ ਕਰਨ ਸਾਡੇ ਇੱਥੇ ਆ ਕੇ ਭੇਟਾਂ ਚੜਾਵਣ। ਆਪਣ ਪੰਥ ਤੇ ਬੇਮੁਖ ਹੋਏ ਮਿਲ ਪਰਮਤ ਤਨ ਅਰਪੈ ਸੋਏ। ਹੇ ਤਿਲੋਕੇ ਇਸ ਕਰਕੇ ਐਵੇਂ ਜੇ ਗੁਰੂਆਂ ਦੇ ਨੇੜੇ ਨਾ ਜਾਓ ਕਿਉਂਕਿ ਇਹ ਜਿਹੜੇ ਗੁਰੂ ਨੇ ਇਹਨਾਂ ਨੇ ਹਮੇਸ਼ਾ ਸਿੱਖ ਨੂੰ ਬੇਮੁਖ ਕਰ ਦੇਣਾ ਔਰ ਇਹਨਾਂ ਦਾ ਸਿਰਫ ਤੇ ਸਿਰਫ ਟੀਚਾ ਇਹੀ ਹੈ ਕਿ ਪੈਸੇ ਹਥਿਆ ਲੈਣੇ। ਜਾਂ ਤੇ ਨਹਿ ਮਿਲੀਐ ਕਿਸ ਸਾਥ ਲਿਹੋ ਤੁਲਸੀ ਚਰਣੋ ਦਕ ਹਾਥ। ਹੁਣ ਇੱਥੇ ਸਾਧ ਸੰਗਤ ਜੀ ਇਸ ਵੈਰਾਗੀ ਨੇ ਤਿਲੋਕੇ ਨੂੰ ਇਹ ਤਿਲੋਕਾ ਜੋ ਹੈ ਇਹ ਵੈਰਾਗੀ ਨੂੰ ਆਪਣਾ ਗੁਰੂ ਮੰਨਦਾ ਤਨੋ ਮਨੋ ਇਹਨੂੰ ਆਪਣਾ ਇਸ਼ਟ ਮੰਨਦਾ ਪਰ ਇਹ ਵੈਰਾਗੀ ਨੇ ਇਹਨੂੰ ਉਲਟਾ ਉਪਦੇਸ਼ ਦੇ ਕੇ ਕਿਹਾ ਕਿ ਕਦੀ ਵੀ ਭੁੱਲ ਕੇ ਵੀ ਇਹਨਾਂ ਦੇ ਨਾਲ ਨਹੀਂ ਮਿਲਣਾ ਇਹਨਾਂ ਦੇ ਦਰਸ਼ਨ ਨਹੀਂ ਕਰਨੇ ਸਿਰਫ ਤੇ ਸਿਰਫ ਇੱਕ ਕੰਮ ਕਰਨਾ ਇੱਥੋਂ ਜਿਹੜਾ ਮੇਰਾ ਚਰਨ ਉਦਕ ਭਾਵ ਚਰਨਾਂ ਦਾ ਧੋਣ ਲੈ ਕੇ ਜਾਂਦਾ ਪੈਰਾਂ ਨੂੰ ਮੇਰਿਆਂ ਧੋ ਕੇ ਲਿਜਾਂਦਿਆਂ ਉਹੀ ਛਕੋ ਔਰ ਤੁਲਸੀ ਦੀ ਪੂਜਾ ਕਰੋ ਇਸ ਤੋਂ ਵੱਧ ਕਿਸੇ ਗੁਰੂ ਨੂੰ ਨਹੀਂ ਮਿਲਣਾ। ਸਾਧ ਸੰਗਤ ਜੀ ਜਦੋਂ ਇਨਸਾਨ ਨੂੰ ਕੋਈ ਅਜਿਹਾ ਉਪਦੇਸ਼ਕ ਮਿਲ ਜਾਵੇ ਐਵੇਂ ਜਾਂ ਗੁਰੂ ਮਿਲ ਜਾਏ ਤੇ ਉਸ ਵਕਤ ਇੰਨਾ ਕੁ ਦਾ ਬੁਰਾ ਹੋ ਸਕਦਾ ਕਿ ਕਈ ਜਨਮਾਂ ਜਨਮਾਂਤਰਾਂ ਤੱਕ ਉਹ ਇਨਸਾਨ ਭਟਕਿਆ ਰਹਿ ਸਕਦਾ। ਜਦੋਂ ਮਹਾਤਮਾ ਬੁੱਧ ਦੀ ਗੱਲ ਕਰੀਏ ਅਸੀਂ ਤੇ ਉਹਨਾਂ ਦੇ ਇੱਕ ਸ਼ਿਸ਼ ਨਾਲ ਇੱਕ ਸੇਵਕ ਨਾਲ ਉਹ ਬਚਨ ਕਰਦੇ ਹੋਏ ਕਹਿ ਰਹੇ ਨੇ ਕਿ ਜੇ ਤੁਹਾਨੂੰ ਕੋਈ ਜਾਨ ਤੋਂ ਮਾਰ ਦੇਵੇ ਤੇ ਉਹ ਬਹੁਤ ਹੀ ਸੌਖਾ ਹੈ, ਕੋਈ ਜ਼ਿਆਦਾ ਵੱਡੀ ਸਜ਼ਾ ਨਹੀਂ, ਕਿਉਂਕਿ ਇਹ ਮੰਨਿਆ ਜਾਂਦਾ ਇਹ ਜਿਹੜੀ ਜੀਵ ਆਤਮਾ ਹੈ ਇਸ ਚੋਲੇ ਨੂੰ ਬਦਲ ਕੇ ਇੱਕ ਨਵਾਂ ਰੂਪ ਧਾਰ ਲੈਂਦੀ ਹੋਰ ਜਨਮ ਲੈ ਲੈਂਦੀ ਹੈ। ਪਰ ਮਹਾਤਮਾ ਬੁੱਧ ਕਹਿਣ ਲੱਗੇ ਕਿ ਜੇ ਕੋਈ ਤੁਹਾਨੂੰ ਉਲਟਾ ਉਪਦੇਸ਼ ਦੇ ਦੇਵੇ ਜਿਹਨੂੰ ਪਤਾ ਹੀ ਨਹੀਂ ਕੁਛ ਗੁਰੂ ਘਰ ਦਾ, ਜਿਹਨੂੰ ਪਤਾ ਹੀ ਨਹੀਂ ਅਕਾਲ ਪੁਰਖ ਦਾ, ਉਹ ਵੀ ਇਨਸਾਨ ਉਪਦੇਸ਼ਕ ਬਣ ਕੇ ਜਾਂ ਗੁਰੂ ਬਣ ਕੇ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦਿੰਦਾ ਫਿਰੇ ਕਿ ਨਾਮ ਜਪੋ, ਭਾਵ ਇਹ ਕੰਮ ਕਰੋ, ਇਸ ਪੰਥ ਨਾਲ ਜੁੜੋ। ਜੇ ਉਹ ਕਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਰੀਸ ਕਰ ਲਵਾਂ, ਇਸ ਪੂਰੇ ਸਤਿਗੁਰੂ ਦੀ ਰੀਸ ਕਰ ਲਵਾਂ ਤੇ ਸਾਧ ਸੰਗਤ ਜੀ ਉਹਦਾ ਤੇ ਬੁਰਾ ਹੋਏਗਾ ਹੀ, ਪਰ ਜਿਹੜੇ ਲੋਕ ਜਿਹੜੇ ਇਨਸਾਨ ਅਜਿਹੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਮਿਲ ਜਾਂਦੇ ਨੇ ਉਹਨਾਂ ਦਾ ਇੰਨਾ ਕੁ ਬੁਰਾ ਹੁੰਦਾ ਕਈ ਜਨਮਾਂ ਜਨਮਾਂਤਰਾਂ ਤੱਕ ਉਹ ਮਿਲ ਨਹੀਂ ਸਕਦੇ। ਕਿਉਂਕਿ ਇਨਸਾਨ ਦੀ ਫਿਤਰਤ ਹੈ ਇਹ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ, ਉੱਚੇ ਪਾਸੇ ਨੂੰ ਨਹੀਂ ਜਾ ਸਕਦਾ। ਕਹਿੰਦੇ ਨੇ ਕਿ ਪਾਣੀ ਜਿਹੜਾ ਹਮੇਸ਼ਾ ਨੀਵੇਂ ਪਾਸੇ ਜਾਂਦਾ, ਉੱਚੇ ਪਾਸੇ ਪਾਣੀ ਨਹੀਂ ਜਾਂਦਾ। ਪਰ ਜਿਹੜਾ ਸਿਆਣਾ ਕਿਸਾਨ ਹੈ ਉਹ ਵੇਖਦਾ ਕਿ ਕਿਹੜੇ ਪਾਸਾ ਉੱਚਾ ਹੈ, ਉੱਥੇ ਪਾਣੀ ਨਹੀਂ ਜਾ ਰਿਹਾ, ਫਿਰ ਉਹ ਦੂਸਰੇ ਪਾਸੋਂ ਵੱਟਾਂ ਨੂੰ ਉੱਚੀ ਕਰ ਦਿੰਦਾ, ਮਿੱਟੀ ਇਕੱਠੀ ਕਰਕੇ ਵੱਟ ਬਣਾ ਦਿੰਦਾ ਤਾਂ ਕਿ ਪਾਣੀ ਇੱਧਰ ਜਾਣ ਦੀ ਬਜਾਏ ਇਕੱਠਾ ਹੋ ਕੇ ਉਹਦਾ ਲੈਵਲ ਪੂਰਾ ਹੋਵੇ ਤੇ ਉੱਧਰ ਵੀ ਪਾਣੀ ਪੂਰਾ ਪਹੁੰਚ ਜਾਏ। ਪਰ ਜਿਹੜਾ ਕਿਸਾਨ ਜਿਹਨੇ ਚੰਗੀ ਤਰ੍ਹਾਂ ਖੇਤੀ ਨਹੀਂ ਕੀਤੀ, ਜਿਹਨੂੰ ਪਤਾ ਨਹੀਂ, ਤੇ ਸਾਧ ਸੰਗਤ ਜੀ ਉਹ ਉੱਚੇ ਪਾਸੇ ਪਾਣੀ ਨਹੀਂ ਪਹੁੰਚਾ ਸਕੇਗਾ, ਸਾਰੇ ਪਾਸੇ ਪਾਣੀ ਖਿੰਡ ਜਾਏਗਾ। ਇਨਸਾਨ ਦੀ ਫਿਤਰਤ ਹੈ ਹਮੇਸ਼ਾ ਨੀਵੇਂ ਪਾਸੇ ਜਾਏਗਾ। ਜਦੋਂ ਕੋਈ ਇਹਨੂੰ ਨੀਵਾਂ ਉਪਦੇਸ਼ ਦੇਗਾ, ਭਾਵ ਬੁਰੇ ਪਾਸੇ ਚੱਲਣ ਦਾ ਉਪਦੇਸ਼ ਦੇ ਦੇਗਾ, ਇਹ ਤੁਰੰਤ ਤਿਆਰ ਹੋ ਜਾਏਗਾ। ਇੱਥੇ ਹੁਣ ਵੈਰਾਗੀ ਜਿਹੜਾ ਉਹਨੇ ਇਹਨੂੰ ਉਪਦੇਸ਼ ਦਿੱਤਾ ਤਿਲੋਕੇ ਨੂੰ, ਪਰ ਤਿਲੋਕੇ ਦੀ ਵੀ ਇੱਥੇ ਗਲਤੀ ਨਹੀਂ, ਕਿਉਂਕਿ ਤਿਲੋਕਾ ਜੋ ਹੈ ਇਸ ਵੈਰਾਗੀ ਨੂੰ ਤਨੋ ਮਨੋ ਆਪਣਾ ਗੁਰੂ ਜਾਣਦਾ, ਪਰ ਵੈਰਾਗੀ ਜੋ ਹੈ ਉਹ ਗੁਰੂ ਤੇ ਬਣਿਆ ਫਿਰਦਾ ਪਰ ਉਹਦੇ ਵਿੱਚ ਲੱਛਣ ਇੱਕ ਵੀ ਨਹੀਂ ਗੁਰੂ ਵਾਲਾ। ਉਹ ਆਪਣੇ ਆਪ ਨੂੰ ਉਪਦੇਸ਼ਕ ਸਮਝਦਾ। ਉਹ ਸਿਰਫ ਇਸ ਕਰਕੇ ਤੁਸੀਂ ਸਾਰੀ ਇਹ ਸਾਖੀ ਨੂੰ ਸੁਣ ਰਹੇ ਹੋ, ਇਹ ਵੈਰਾਗੀ ਜੋ ਹੈ ਇਹਦੀ ਸਿਰਫ ਇੱਥੇ ਤੱਕ ਸੋਚ ਹੈ ਕਿ ਜਿੰਨਾ ਪੈਸਾ ਆਉਂਦਾ, ਜੋ ਮਾਣ ਪ੍ਰਤਿਸ਼ਠਾ ਬਣਦੀ ਹੈ, ਸਿਰਫ ਉਹ ਲਈ ਜਾਵੇ, ਸਿੱਖ ਦਾ ਭਲਾ ਹੁੰਦਾ ਜਾਂ ਨਹੀਂ ਹੁੰਦਾ ਇਹ ਗੱਲ ਬਾਅਦ ਦੀ ਹੈ। ਸੋ ਇਸ ਤਰ੍ਹਾਂ ਹੋਇਆ, ਇਹਨੇ ਜਦੋਂ ਉਪਦੇਸ਼ਿਆ ਕਿ ਇਸ ਕਰਕੇ ਕਿਸੇ ਪੰਥ ਵਿੱਚ ਨਾ ਜਾਈ, ਤੇ ਉਸ ਵਕਤ ਕਹਿੰਦੇ ਨੇ ਇਮ ਬਲਜਿਓ ਹਟ ਰਹਿਓ ਤੇ ਲੋਕਾ ਨਹਿ ਸ੍ਰੀ ਗੁਰੂ ਕੋ ਦਰਸ਼ ਬਿਲੋਕਾ। ਉਸ ਅਕਾਲ ਪੁਰਖ ਦਾ ਜਿਹਦਾ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਜੀ ਪੂਰੀ ਲੋਕਾਈ ਕੀ ਖੰਡ ਬ੍ਰਹਮੰਡ ਤਰਸਦੇ ਨੇ ਕਿ ਉਸ ਅਕਾਲ ਪੁਰਖ ਦਾ ਦਰਸ਼ਨ ਕਰੀਏ, ਬਸ ਨੌਵੇਂ ਪਾਤਸ਼ਾਹ ਦਾ ਇਹ ਦਰਸ਼ਨ ਨਾ ਕਰ ਸਕਿਆ, ਕਿਉਂਕਿ ਇਹਦੀ ਮਤ ਤੇ ਪਰਦਾ ਪੈ ਗਿਆ। ਇਹਦੇ ਗੁਰੂ ਨੇ ਕਹਿ ਦਿੱਤਾ ਕਿ ਇਹ ਗੁਰੂ ਨੂੰ ਨਹੀਂ ਮਿਲਣਾ, ਇਹ ਗੁਰੂ ਜਿਹੜਾ ਤੈਨੂੰ ਆਪਣੀ ਗੱਲਾਂ ਚ ਬਹਿਲਾ ਲਏਗਾ, ਗੱਲਾਂ ਵਿੱਚ ਲਾ ਕੇ ਪੈਸੇ ਤੇਰੇ ਲੈ ਲਏਗਾ, ਭਾਵ ਇਹ ਝੂਠਾ ਗੁਰੂ ਹੈ। ਉਸ ਤੋਂ ਬਾਅਦ ਭਾਈ ਤੇ ਲੋਕਾ ਜੋ ਹੈ ਨੌਵੇਂ ਪਾਤਸ਼ਾਹ ਨੂੰ ਨਾ ਮਿਲਿਆ। ਕਰੀ ਨਾ ਸੇਵਾ ਕਿਸੂ ਪ੍ਰਕਾਰ, ਅਤਿਸ਼ੈ ਮੂਰਖ ਮੰਦ ਗਵਾਰ। ਫਿਰ ਕਵੀ ਜੀ ਦੱਸਦੇ ਨੇ ਇਹ ਜਿਹੜਾ ਗਵਾਰ ਤੋਂ ਭਾਵ ਮੂਰਖ ਇਨਸਾਨ, ਉਹਨੂੰ ਮੂਰਖ ਹੀ ਕਿਹਾ ਜਾਏਗਾ ਜਿਹੜਾ ਪੂਰੇ ਗੁਰੂ ਦੀ ਸੇਵਾ ਨਾ ਕਰੇ ਔਰ ਪੂਰੇ ਗੁਰੂ ਨੂੰ ਜਾਣ ਨਾ ਸਕੇ। ਤੇ ਫਿਰ ਕਹਿੰਦੇ ਨੇ ਅਤਿਸ਼ੈ ਮੂਰਖ, ਬੜਾ ਵੱਡਾ ਮੂਰਖ ਹੈ, ਇਹਨੇ ਸਤਿਗੁਰੂ ਜੀ ਦੀ ਸੇਵਾ ਨਾ ਕੀਤੀ। ਦਿਨ ਦੋ ਇੱਕ ਤਹ ਰਾਖਿਓ ਡੇਰਾ, ਸਹਿਜ ਸੁਭਾਅ ਇੱਕ ਗੁਰ ਤਿਸ ਬੇਰਾ। ਸਹਿਜ ਸੁਭਾਵ ਭਾਵ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤਿਲੋਕੇ ਦੇ ਉਸ ਗ੍ਰਾਮ ਦੇ ਵਿੱਚ, ਨਗਰ ਵਿੱਚ ਦੋ ਦਿਨ ਹੋਰ ਡੇਰਾ ਕੀਤਾ। ਬੈਠੇ ਹੁਤੇ ਲੋਕ ਕੁਛ ਪਾਸ, ਕਰਤ ਬਾਲ ਤਾਲਾਪ ਪ੍ਰਕਾਸ਼। ਉਸ ਵਕਤ ਕੁਛ ਲੋਕ ਬੈਠੇ ਹੋਏ ਸੀ ਜਿਹੜੇ ਆਪਸ ਵਿੱਚ ਕੋਈ ਨਾ ਕੋਈ ਗੱਲਬਾਤ ਕਰ ਰਹੇ ਨੇ। ਨਿਕਸਿਓ ਵਹਿਰ ਜੀਵੰਦਾ ਗਯੋ, ਜਿਤ ਦਿਸ਼ ਗੁਰ ਹਟ ਤਿਤ ਦਿਸ਼ ਆਯੋ। ਉਸ ਵਕਤ ਸਾਧ ਸੰਗਤ ਬੈਠੀ ਸੀ, ਸਾਰੇ ਆਪਸ ਵਿੱਚ ਗੁਰੂ ਦੀ ਗੱਲਾਂ ਕਰ ਰਹੇ ਨੇ, ਸਤਿਗੁਰੂ ਜੀ ਵੀ ਉੱਥੇ ਦਰਸ਼ਨ ਦੇ ਰਹੇ ਨੇ। ਇਹ ਜਿਹੜਾ ਭਾਈ ਤੇ ਲੋਕਾ ਹੈ, ਇਹ ਜਦੋਂ ਬਾਹਰ ਨਿਕਲਿਆ, ਇਹਨੇ ਵੇਖਿਆ ਕਿ ਸਾਹਮਣੇ ਨੌਵੇਂ ਗੁਰੂ ਬੈਠੇ ਨੇ। ਇਹਨੂੰ ਜਿਵੇਂ ਇਹਦੇ ਗੁਰੂ ਨੇ ਕਿਹਾ ਸੀ ਕਿ ਉਸ ਗੁਰੂ ਨੂੰ ਜਾ ਕੇ ਵੇਖਣਾ ਨਹੀਂ, ਉਹਦੇ ਮੱਥੇ ਨਹੀਂ ਲੱਗਣਾ, ਦਰਸ਼ਨ ਨਹੀਂ ਕਰਨਾ, ਤੇ ਇਹ ਉਸੇ ਤਰ੍ਹਾਂ ਆਪਣੇ ਝੂਠੇ ਗੁਰੂ ਦਾ ਉਪਦੇਸ਼ਿਆ ਹੋਇਆ ਵਾਪਸ ਆ ਗਿਆ, ਭਾਵ ਇਹਨੇ ਨੌਵੇਂ ਸਤਿਗੁਰਾਂ ਦਾ ਦਰਸ਼ਨ ਨਾ ਕੀਤਾ। ਨਿਕਟ ਨਹੀਂ ਗੁਰ ਕੇ ਚੱਲ ਆਇਓ, ਨਹੀਂ ਭਾਵ ਕਰ ਸੀਸ ਨਿਵਾਇਓ। ਫਿਰ ਗੁਰੂ ਜੀ ਦੇ ਕੋਲ ਨਾ ਗਿਆ, ਨਾ ਹੀ ਪ੍ਰੇਮ ਦੇ ਨਾਲ ਸਤਿਗੁਰੂ ਨੂੰ ਮੱਥਾ ਟੇਕਿਆ। ਨਹੀਂ ਸਮੀਪ ਜਾਏ ਘਰ ਬੈਸਾ, ਬੋਲਿਓ ਸੁਨਿਓ ਬਾਕ ਨਹਿ ਕੈਸ਼ਾ। ਨਾ ਹੀ ਸਤਿਗੁਰਾਂ ਦੇ ਕੋਲ ਜਾ ਕੇ ਬੈਠਾ, ਭਾਵ ਕਿਸੇ ਤਰ੍ਹਾਂ ਦਾ ਇਹਨੇ ਬਚਨ ਨਾ ਕੀਤਾ, ਸਾਹਮਣੇ ਸਤਿਗੁਰੂ ਨੂੰ ਵੇਖ ਕੇ ਚੁੱਪ ਕਰਕੇ ਪਿੱਛੇ ਨੂੰ ਵਾਪਸ ਪਰਤ ਗਿਆ। ਗ੍ਰਾਮ ਪ੍ਰਵੇਸ਼ ਪਇਓ ਜਬ ਲਹਿਓ, ਸ੍ਰੀ ਗੁਰ ਤੇਗ ਬਹਾਦਰ ਕਹਿਓ। ਕੌਣ ਹੂ ਤੋ ਇਹ ਗਮਨਿਓ ਗ੍ਰਾਮ, ਕੌਣ ਜਾਤ ਕੁਲ ਕਿਆ ਹੈ ਨਾਮ। ਸਤਿਗੁਰੂ ਜੀ ਦਾ ਜਦੋਂ ਧਿਆਨ ਇਹਦੇ ਵੱਲ ਗਿਆ, ਇਹ ਵਾਪਸ ਜਾ ਰਿਹਾ ਸੀ, ਉਸ ਵਕਤ ਸਤਿਗੁਰਾਂ ਨੇ ਸਿੱਖਾਂ ਕੋਲੋਂ ਪੁੱਛਿਆ, ਭਾਈ ਇਹ ਕੌਣ ਹੈ ਜਿਹੜਾ ਹੁਣ ਪਿੰਡ ਵਿੱਚ ਗਿਆ, ਔਰ ਇਹਦੀ ਜਾਤ ਕੀ ਹੈ, ਭਾਵ ਇਹਦਾ ਨਾਮ ਕੀ ਹੈ, ਇਹਦੇ ਬਾਰੇ ਮੈਨੂੰ ਸਾਰਾ ਦੱਸੋ। ਤਹ ਕੇ ਨਰ ਗੁਰ ਢਿੱਗ ਜੋ ਅਹੈ, ਤਿਨਹੋ ਪ੍ਰਸੰਗ ਤਿਸੀ ਕੋ ਕਹੈ। ਜਿਹੜੇ ਇਨਸਾਨ ਉਸ ਵਕਤ ਸਤਿਗੁਰੂ ਜੀ ਦੇ ਕੋਲ ਬੈਠੇ ਸੀ, ਉਹਨਾਂ ਸਾਰਾ ਇਹਦਾ ਵਿਰਤਾਂਤ, ਸਾਰਾ ਪ੍ਰਸੰਗ ਦੱਸਿਆ। ਇਹ ਜੀਵੰਧਨ ਮਹਿ ਸਿਰਦਾਰ, ਬਹੁਤੇ ਲੋਕ ਰਹੇ ਅਨੁਸਾਰ। ਉਹਨਾਂ ਲੋਕਾਂ ਨੇ ਦੱਸਿਆ ਕਿ ਸਤਿਗੁਰੂ ਜੀ, ਇਹ ਜਿਹੜਾ ਇਹਦਾ ਨਾਂ ਭਾਈ ਤਿਲੋਕਾ ਹੈ, ਇਹਦੀ ਗੋਤ ਹੈ ਜੀਵੰਦਾ, ਔਰ ਇਹ ਜੋ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਸਰਦਾਰ ਹੈ, ਸਾਰੇ ਲੋਕ ਇਹਦੇ ਅਨੁਸਾਰ ਚੱਲਦੇ ਨੇ, ਇਹਦੀ ਗੱਲ ਮੰਨਦੇ ਨੇ। ਘਰ ਤੇ ਵਹਿਰ ਜੇ ਕਿਤਕੋ ਚਾਲੈ, ਨਰ ਸਮੁਦਾਇ ਚਲੈ ਇਸ ਨਾਲੇ। ਸਤਿਗੁਰੂ ਜੀ ਇਹ ਐਡਾ ਵੱਡਾ ਸਰਦਾਰ ਹੈ ਕਿ ਜਦੋਂ ਇਹ ਘਰੋਂ ਬਾਹਰ ਨਿਕਲ ਕੇ ਚੱਲਦਾ, ਬਹੁਤ ਸਾਰੇ ਲੋਕ ਇਹਦੇ ਨਾਲ ਇਹਦੇ ਪਿੱਛੇ ਪਿੱਛੇ ਤੁਰਦੇ ਨੇ। ਅਬ ਵੀ ਹੁਤੇ ਸੰਗ ਨਰ ਬ੍ਰਿੰਦ, ਮਨ ਹੈ ਇਸ ਕੋ ਹੁਕਮ ਬੁਲੰਦ। ਕਿ ਗਰੀਬ ਨਵਾਜ ਜੀ, ਹੁਣ ਵੀ ਤੁਸੀਂ ਵੇਖਿਆ ਇਹ ਜਦੋਂ ਨਗਰ ਤੋਂ ਬਾਹਰ ਆਇਆ ਸੀ, ਬੜੀ ਦੁਨੀਆਂ ਇਹਦੇ ਨਾਲ ਸੀ, ਬੜੇ ਲੋਕ ਇਹਦੇ ਨਾਲ ਤੁਰੇ ਜਾਂਦੇ ਸੀ। ਸੁਣ ਸਤਿਗੁਰ ਬੋਲੇ ਰਿਸ ਪੋਈ, ਨਹਿ ਬਾਹੀਆ ਨਹਿ ਤੇਹੀਆ ਕੋਈ। ਉਸ ਵਕਤ ਸਤਿਗੁਰਾਂ ਨੂੰ ਜਦੋਂ ਸਿੱਖਾਂ ਨੇ ਦੱਸਿਆ ਸੀ ਕਿ ਗਰੀਬ ਨਵਾਜ 22 ਪਿੰਡਾਂ ਦਾ ਸਰਦਾਰ ਹੈ, ਤੇ ਸਤਿਗੁਰੂ ਉਸ ਵਕਤ ਮੌਜ ਦੇ ਮਾਲਕ ਕਹਿਣ ਲੱਗੇ, ਉਹ ਕੋਈ 22 ਜਾਂ ਕੋਈ 23 ਪਿੰਡ ਨਹੀਂ, ਭਾਵ ਕਛ ਨਹਿ ਰਹਿ ਉਜਰ ਸਭ ਜਾਵ ਹੈ, ਬਚੇ ਹੈ ਜੋ ਅਪਰ ਸੋ ਗ੍ਰਾਮ ਬਸਾਵ ਹੈ। ਸਤਿਗੁਰਾਂ ਨੇ ਕਿਹਾ ਜਿਹੜਾ ਇਨਸਾਨ ਇੰਨੇ ਹੰਕਾਰ ਵਿੱਚ ਹੈ, ਹੁਣ ਹੋਏਗਾ ਕਿ ਇਹ ਸਾਰਾ ਕੁਛ ਉੱਜੜ ਜਾਏਗਾ, ਤੇ ਜਿਹੜੇ ਲੋਕ ਬਚਣਗੇ ਔਰ ਇੱਕ ਨਵਾਂ ਹੋਰ ਪਿੰਡ ਵਸਾਉਣਗੇ। ਹੁਣ ਸਾਧ ਸੰਗਤ ਜੀ, ਕਈ ਵਾਰ ਸਤਿਗੁਰੂ ਜੀ ਦੇ ਅਜਿਹੇ ਕੌਤਕ ਵੇਖ ਕੇ ਸਿੱਖ ਦੇ ਮਨ ਚ ਸੰਸਾ ਆ ਜਾਂਦਾ ਹੈ ਕਿ ਇਹ ਕੈਸਾ ਗੁਰੂ ਹੈ। ਪਰ ਅਸੀਂ ਜਦੋਂ ਗੁਰਬਾਣੀ ਨੂੰ ਪੜਾਂਗੇ, ਸਾਹਿਬ ਇੱਕ ਜਗ੍ਹਾ ਪਾਠ ਆਉਂਦਾ, ਉਹਦੇ ਵਿੱਚ ਦੱਸਿਆ ਗਿਆ ਕਿ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਤਾਲਮੇਲ ਹੈ। ਜੇ ਦੱਸਿਆ ਗਿਆ ਕਿ ਪਤੀ ਪਤਨੀ ਦੇ ਵਿੱਚ ਅਣਬਣ ਬਣ ਜੇ, ਉੱਥੇ ਪਾਠ ਹੁੰਦਾ ਪੁੱਤੀ ਗੰਢ ਪਵੇ ਸੰਸਾਰ, ਕਿ ਜੇ ਅਕਾਲ ਪੁਰਖ ਉਹਨਾਂ ਨੂੰ ਇੱਕ ਪੁੱਤਰ ਦੇ ਦੇਵੇ, ਭਾਵ ਇੱਕ ਨਵਾਂ ਜੀਵ ਉਹਨਾਂ ਨੂੰ ਮਿਲੇ, ਤੇ ਉਹ ਦੋਵਾਂ ਦਾ ਆਪਸ ਚ ਮੇਲ ਹੋ ਜਾਂਦਾ। ਇੱਕ ਪਾਠ ਹੁੰਦਾ ਕਿ ਜਦੋਂ ਇਨਸਾਨ ਇਸ ਦੁਨੀਆਂ ਤੋਂ ਤੁਰ ਜਾਵੇ, ਤੇ ਫਿਰ ਕਹਿੰਦੇ ਨੇ ਮੋਇਆ ਗੰਢ ਨੇਕੀ ਸਤ ਹੋਏ। ਉਹ ਜੇ ਇਨਸਾਨ ਤੁਰ ਵੀ ਗਿਆ, ਉਹਦੀ ਨੇਕੀ ਨੂੰ ਜਦੋਂ ਯਾਦ ਕੀਤਾ ਜਾਂਦਾ, ਤੇ ਸਮਝ ਲਓ ਉਹਦੀ ਗੰਢ ਸੰਸਾਰ ਨਾਲ ਪੈ ਗਈ, ਉਹ ਸਦਾ ਹੀ ਜਿਉਂਦਾ। ਤੇ ਉੱਥੇ ਇੱਕ ਪਾਠ ਆਉਂਦਾ ਕਿ ਜਿਹੜਾ ਮੂਰਖ ਇਨਸਾਨ ਹੈ, ਜਿਹੜਾ ਹੰਕਾਰੀ ਇਨਸਾਨ ਹੈ, ਉਹਦੇ ਵਾਸਤੇ ਕੀ ਕਰਨਾ ਚਾਹੀਦਾ। ਕਹਿੰਦੇ ਨੇ ਮੂਰਖ ਗੰਢ ਪਵੇ ਮੋਹ ਮਾਰ, ਕਿ ਜਦੋਂ ਮੂਰਖ ਇਨਸਾਨ ਹੰਕਾਰੀ ਇਨਸਾਨ, ਉਹਨੂੰ ਵੀ ਕੀ ਕਰਨਾ ਚਾਹੀਦਾ। ਅਜਿਹੇ ਇਨਸਾਨ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਤਾਂ ਕਿ ਉਹਨੂੰ ਪਤਾ ਲੱਗੇ। ਹੁਣ ਮੰਨ ਲਓ ਕਿ ਜੇ ਸਤਿਗੁਰੂ ਜੀ ਇਹ ਕੌਤਕ ਨਹੀਂ ਕਰਦੇ, ਫਿਰ ਹਰ ਕਿਸੇ ਨੇ ਉੱਠ ਕੇ ਕਹਿ ਦੇਣਾ ਸੀ ਇਹ ਗੁਰੂ ਕੀ ਚੀਜ਼ ਹੈ, ਇਹ ਤੇ ਇਸ ਤਰ੍ਹਾਂ ਹੈ। ਗੁਰੂ ਨੂੰ ਕੁਛ ਨਾ ਕੁਛ ਕਰਨਾ ਪੈਂਦਾ। ਇੱਥੇ ਕਿੰਤੂ ਪਰੰਤੂ ਲਿਆਉਣ ਦੀ ਨਹੀਂ ਗੱਲ, ਜੇ ਇੱਥੇ ਸੋਚਣ ਦੀ ਗੱਲ ਹੈ ਤਾਂ ਇਹ ਸੋਚਣ ਦੀ ਗੱਲ ਹੈ ਕਿ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਪਰ ਇਨਸਾਨ ਦੀ ਮਤ ਅਜਿਹੀ ਹੈ, ਇਹ ਉਲਟਾ ਸੋਚੇਗਾ ਕਿ ਗੁਰੂ ਨੇ ਇਹ ਕੰਮ ਕਿਉਂ ਕੀਤਾ। ਇਹ ਕਦੀ ਨਹੀਂ ਸੋਚੇਗਾ ਕਿ ਦੂਸਰੇ ਇਨਸਾਨ ਨੇ ਮਨ ਵਿੱਚ ਹੰਕਾਰ ਕਿਉਂ ਲਿਆਂਦਾ। ਬਸ ਇਹੀ ਫਰਕ ਹੈ ਉਸ ਅਕਾਲ ਪੁਰਖ ਦਾ ਤੇ ਇਸ ਇਨਸਾਨ ਦਾ। ਅਕਾਲ ਪੁਰਖ ਦੀ ਸੋਚ ਬਹੁਤ ਉਤਾਂ ਦੀ ਹੈ, ਤੇ ਜੀਵ ਜਿਹੜਾ ਇਹਦੀ ਸੋਚ ਬਿਲਕੁਲ ਨੀਵੀਂ ਹੈ, ਇਹਨੇ ਹਮੇਸ਼ਾ ਉਲਟਾ ਸੋਚਣਾ ਹੁੰਦਾ। ਜੇ ਇਸ ਤਰ੍ਹਾਂ ਨਾ ਹੁੰਦਾ ਤੇ ਤਿਲੋਕਾ ਜਿਹੜਾ ਇਹਦੇ ਕੋਲ ਦਿਮਾਗ ਵੀ ਸੀ, ਇਹ ਸੋਚ ਵੀ ਸਕਦਾ ਸੀ, ਪਰ ਨਹੀਂ, ਉਸ ਗੁਰੂ ਦਾ ਉਪਦੇਸ਼ਿਆ ਹੋਇਆ, ਉਸ ਝੂਠੇ ਗੁਰੂ ਦਾ ਉਪਦੇਸ਼ਿਆ ਹੋਇਆ, ਆਪਣਾ ਸਾਰਾ ਕੁਛ ਇਹਨੇ ਸਰਵਨਾਸ਼ ਕਰਵਾ ਲਿਆ। ਸਤਿਗੁਰੂ ਜੀ ਬਖਸ਼ਿਸ਼ ਕਰਨ, ਹੋਰ ਕੁਛ ਨਾ ਨਾ ਹੋਵੇ, ਤੇ ਬਸ ਇੰਨਾ ਹੋ ਜਾਏ ਕਿ ਮੌਕੇ ਦੇ ਗੁਰੂ ਦੀ ਨਿੰਦਿਆ ਨਾ ਇਨਸਾਨ ਕਰੇ। ਕੋਈ ਲੋੜ ਨਹੀਂ, ਮੈਂ ਤੇ ਕਹਿੰਦਾ ਬਿਲਕੁਲ ਮੱਥਾ ਨਾ ਟੇਕੇ, ਕੁਛ ਇਹਦਾ ਨਾਮ ਨਾ ਲਵੇ, ਪਰ ਇੱਕ ਇੰਨਾ ਕੰਮ ਕਰ ਲਏ ਕਿ ਇਹਦੀ ਨਿੰਦਿਆ ਨਾ ਕਰੇ। ਹੁਣ ਇਹ ਉਹੀ ਬੰਦਾ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਪਾਸੇ ਬੈਠੇ ਨੇ, ਮੱਥਾ ਟੇਕ ਵੀ ਲੈਂਦਾ ਕੀ ਘਟ ਜਾਂਦਾ ਇਹਦਾ। ਪਰ ਨਹੀਂ, ਇਹਦੇ ਦਿਮਾਗ ਵਿੱਚ ਇੱਕ ਗੱਲ ਬੈਠੀ ਸੀ ਕਿ ਇਹ ਜੋ ਝੂਠਾ ਗੁਰੂ ਹੈ। ਸੋ ਇਸ ਤਰ੍ਹਾਂ ਹੋਇਆ ਕਿ ਸਤਿਗੁਰੂ ਜੀ ਨੇ ਫਿਰ ਬਚਨ ਕਰ ਦਿੱਤਾ ਕਿ ਹੁਣ ਸਾਰਾ ਕੁਝ ਉਜੜ ਜਾਏਗਾ, ਤੇ ਜਿਹੜੇ ਬਚਣਗੇ ਉਹ ਨਵਾਂ ਇੱਕ ਗ੍ਰਾਮ ਵਸਾਉਣਗੇ। ਨਹਿ ਸਰਦਾਰੀ ਨਹਿ ਸਰਦਾਰ, ਮਰ ਮਰ ਜਨਮੈ ਹੋਹੇ ਖੁਆਰ। ਸਤਿਗੁਰੂ ਜੀ ਬਚਨ ਕੀਤਾ, ਕੋਈ ਸਰਦਾਰੀ ਨਹੀਂ ਰਹੇਗੀ ਤੇ ਕੋਈ ਸਰਦਾਰ ਵੀ ਨਹੀਂ ਬਚੇਗਾ, ਭਾਵੇ ਮਰ ਮਰ ਕੇ ਜੰਮਣਗੇ, ਫਿਰ ਜਨਮ ਲੈ ਕੇ ਫਿਰ ਮਰਨਗੇ, ਭਾਵੇ ਇਸ ਤਰ੍ਹਾਂ ਖੁਆਰ ਹੁੰਦੇ ਰਹਿਣਗੇ। ਹੋਏ ਏਮਨਾ ਬਾਦ ਸਮਾਨ, ਬਿਨਸੈ ਸ਼ੀਘਰ ਮਹਾਨ ਅਜਾਨ, ਭਾਵ ਜਿਵੇਂ ਏਮਨਾਬਾਦ ਵਿੱਚ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹੀ ਦੇ ਬਚਨ ਦੇ ਨਾਲ ਸਾਰਾ ਕੁਛ ਉਜੜ ਗਿਆ ਸੀ, ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਹੀ ਇੱਥੇ ਹੋਏਗਾ। ਇੱਕ ਸਿੱਖ ਸੇਵ ਕਰੀ ਸੁਣ ਗਇਓ, ਨਿਜ ਕੁਟੰਬ ਸੰਗ ਉਚਰਤ ਭਇਓ। ਇੱਕ ਸਿੱਖ ਜਿਹਨੇ ਬੜੀ ਸੇਵਾ ਕੀਤੀ ਸੀ, ਉਹ ਜਾ ਕੇ ਫਿਰ ਸਾਰਿਆਂ ਨੂੰ ਕਹਿਣ ਲੱਗਾ, ਬੱਜਰ ਸਮਾਨ ਸਰਾਪ ਇਹ ਹੋਇਓ, ਜਿਸ ਤੇ ਜੀਵੰਦਨ ਕੁਲ ਛਯੋ। ਉਹ ਜਾ ਕੇ ਫਿਰ ਸਾਰਿਆਂ ਨੂੰ ਦੱਸਣ ਲੱਗਾ ਕਿ ਸਤਿਗੁਰੂ ਜੀ ਦਾ ਬੜਾ ਕਰੜਾ ਸਰਾਫ ਹੋ ਗਿਆ, ਇਹ ਜਿਹੜਾ ਤਿਲੋਕਾ ਹੈ ਜੀਵੰਦਿਆਂ ਦੀ ਕੁਲ ਹੈ, ਭਾਵ ਇਹਨਾਂ ਨੇ ਉੱਜੜ ਜਾਣੇ, ਨਾਸ ਹੋ ਜਾਣੇ। ਸਭ ਬਾਹੀਏ ਕੋ ਹੋਇਓ ਨਾਸ, ਕਰਕਾ ਸਮ ਗਰਗੇ ਨਰ ਨਾਸ। ਉੱਥੇ ਉਹ ਦੱਸਣ ਲੱਗਾ ਕਿ ਜਿਵੇਂ ਆਕਾਸ਼ ਦੇ ਵਿੱਚੋਂ ਛੋਟੇ ਛੋਟੇ ਬਰਫ਼ ਦੇ ਉਹ ਟੁਕੜੇ ਗਿਰਦੇ ਨੇ, ਜਿਨ੍ਹਾਂ ਨੂੰ ਕੋਈ ਗੜੇ ਕਹਿੰਦਾ, ਕੋਈ ਓਲੇ, ਕਈ ਨਾਮ ਲੈਂਦੇ ਨੇ ਆਪਣੀ ਭਾਸ਼ਾ ਮੁਤਾਬਕ। ਉਹ ਦੱਸਣ ਲੱਗਾ ਜਿਵੇਂ ਉਹ ਧਰਤੀ ਤੇ ਡਿੱਗਦਿਆਂ ਗਲ ਜਾਂਦੇ ਨੇ, ਨਾਸ ਹੋ ਜਾਂਦੇ, ਇਹਨਾਂ ਲੋਕਾਂ ਦਾ ਵੀ ਨਾਸ ਹੋ ਜਾਏਗਾ ਕਿਉਂਕਿ ਸਤਿਗੁਰਾਂ ਦਾ ਬਚਨ ਹੋ ਗਿਆ। ਤਹ ਤੇ ਸ੍ਰੀ ਗੁਰ ਕੂਚ ਕਰਾਏ ਪਹੁੰਚੇ ਆਏ ਨਗਰ ਹਡਿਆਏ। ਉੱਥੋਂ ਸਤਿਗੁਰੂ ਜੀ ਨੇ ਅਖੀਰ ਅਗਾਂਹ ਚੱਲਣਾ ਕੀਤਾ ਔਰ ਹਡਿਆਏ ਨਗਰ ਵਿੱਚ ਆ ਪਹੁੰਚੇ। ਸਾਧ ਸੰਗਤ ਜੀ, ਜਦੋਂ ਇਨਸਾਨ ਗੁਰੂ ਪੀਰ ਦੀ ਬੇਅਦਬੀ ਕਰਦਾ, ਉਹਦਾ ਫਲ ਇਹਨੂੰ ਮਿਲਦਾ ਹੀ ਮਿਲਦਾ। ਅਸੀਂ ਕਿਸੇ ਵੀ ਪੱਖੋਂ ਕੋਈ ਵੀ ਇਤਿਹਾਸ ਵੇਖ ਲਈਏ, ਜਿੱਥੇ ਵੀ ਆ ਕੇ ਜੇ ਕਿਸੇ ਨੇ ਕਿਸੇ ਰਿਸ਼ੀ ਦੇ ਨਾਲ, ਕਿਸੇ ਗੁਰੂ ਦੇ ਨਾਲ ਕੋਈ ਵੀ ਐਵੇਂ ਜਿਹਾ ਲਫ਼ਜ਼ ਵਰਤਿਆ ਜਾਂ ਹੰਕਾਰੀ ਹੋ ਕੇ ਗੁਰੂ ਦੇ ਸਾਹਮਣੇ ਪਹੁੰਚੇ ਤੇ ਉਹ ਬਖਸ਼ਿਆ ਨਹੀਂ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੇ ਸਿੰਘਾਸਨ ਤੇ ਬੈਠੇ ਨੇ, ਦਰਸ਼ਨ ਦੇ ਰਹੇ ਨੇ, ਭਾਈ ਦਾਤੂ ਜਿਹੜਾ ਉਹ ਗੁਰੂ ਕਾ ਪੁੱਤਰ ਹੈ, ਉਹ ਆ ਕੇ ਉਹਨਾਂ ਦੀ ਵੱਖੀ ਵਿੱਚ ਲੱਤ ਮਾਰ ਦਿੰਦਾ। ਐਡੀ ਵੱਡੀ ਤਾਕਤ ਗੁਰੂ ਦਾ ਪੁੱਤਰ ਹੈ, ਉਹ ਨਹੀਂ ਬਖਸ਼ਿਆ ਗਿਆ, ਉਹਦੀ ਲੱਤ ਵਿੱਚੋਂ ਦਰਦ ਨਹੀਂ ਦੂਰ ਹੋਇਆ, ਤੜਫਦਾ ਰਿਹਾ ਦਰਦ ਨਾਲ। ਭਾਵ ਜਿਹੜਾ ਵੀ ਇੱਥੇ ਗੱਲ ਇੱਕੋ ਹੀ ਹੈ ਕਿ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਗੁਰਬਾਣੀ ਦਾ ਵਾਕ ਹੈ ਕਿ ਜੋ ਲਫ਼ਜ਼, ਜੋ ਬਚਨ ਮੌਕੇ ਦਾ ਗੁਰੂ ਕਰਦਾ, ਸਤਿਗੁਰੂ ਜੋ ਬਚਨ ਕਰ ਦਿੰਦਾ, ਉਸ ਬਚਨ ਨੂੰ ਉਸੇ ਵਕਤ ਉਹ ਅਕਾਲ ਪੁਰਖ ਸੁਣ ਲੈਂਦਾ ਤੇ ਉਵੇਂ ਹੀ ਹੁੰਦਾ ਹੈ, ਉਹਦੀ ਰਜ਼ਾ ਜਿਵੇਂ ਹੁੰਦੀ ਉਵੇਂ ਵਾਪਰਦਾ। ਇਨਸਾਨ ਕਦੀ ਹੰਕਾਰ ਵਿੱਚ ਆ ਕੇ ਗੁਰੂ ਦੇ ਸਾਹਮਣੇ ਆ ਕੇ ਕੋਈ ਅਜਿਹਾ ਲਫ਼ਜ਼ ਨਾ ਬੋਲੇ, ਕਿਉਂਕਿ ਜਦੋਂ ਇਹਦੀ ਨਜ਼ਰ ਉਲਟੀ ਹੋ ਜਾਵੇ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏ ਦਾ, ਦਰ ਮੰਗਣ ਭੀਖ ਨਾ ਪਾਏ ਦਾ। ਕਹਿੰਦੇ ਨੇ ਇਹ ਭਿਕਸ਼ਾ ਜਾ ਕੇ ਮੰਗਦੇ ਨੇ, ਇਹ ਫਿਰ ਮੰਗਦੇ ਨੇ ਕਿ ਸਾਨੂੰ ਕੋਈ ਦੇ ਦਿਓ, ਕੋਈ ਨਹੀਂ ਦਿੰਦਾ, ਕਿਉਂਕਿ ਜਿਹੜਾ ਇਨਸਾਨ ਗੁਰੂ ਦਾ ਫਿਟਕਾਰਿਆ ਹੋਵੇ ਉਹਨੂੰ ਪੁੱਛਦਾ ਨਹੀਂ ਕੋਈ। ਜੇ ਸੱਤੇ ਬਲਵੰਡੇ ਦੀ ਗੱਲ ਕਰ ਲਈਏ, ਬੜੇ ਵੱਡੇ ਬੜੇ ਸੁਲਝੇ ਹੋਏ ਵਿਦਵਾਨ ਸਨ, ਰਾਗੀ ਸਨ ਗੁਰੂ ਘਰ ਦੇ। ਹੁਣ ਉਹ ਗੁਰੂ ਪੰਜਵੇਂ ਗੁਰੂ ਦੇ ਨਾਲ ਉਹਨਾਂ ਨੇ ਮਨ ਵਿੱਚ ਆਇਆ ਬੜਾ ਕੁਛ, ਗੁਰੂ ਨਾਨਕ ਨੂੰ ਵੀ ਬੜਾ ਕੁਛ ਗਲਤ ਬੋਲ ਦਿੱਤਾ ਕਿ ਜੇ ਸਾਡਾ ਮਰਦਾਨਾ ਨਾ ਗੁਰੂ ਨਾਨਕ ਨਾਲ ਕੀਰਤਨ ਕਰਦਾ ਤੇ ਗੁਰੂ ਨਾਨਕ ਨੂੰ ਗੁਰੂ ਕਿਹਨੇ ਜਾਣਨਾ ਸੀ। ਸਤਿਗੁਰੂ ਜੀ ਨੇ ਇਹ ਗੱਲ, ਇਹ ਲਫ਼ਜ਼ ਸੁਣਦੇ ਸਾਰ ਉੱਥੇ ਕਹਿ ਦਿੱਤਾ, ਮਰਾਸ਼ੀ ਉਹ ਫਿੱਟ ਗਏ ਹੋ ਤੁਸੀਂ। ਕਹਿਣ ਤੋਂ ਭਾਵ ਜਿਹੜਾ ਇਨਸਾਨ ਗੁਰੂ ਦੇ ਕੋਲ ਆ ਕੇ ਅਜਿਹੀ ਬੇਅਦਬੀ ਭਰੇ ਲਫ਼ਜ਼ ਬੋਲਦਾ ਜਾਂ ਮਨ ਵਿੱਚ ਹੰਕਾਰ ਰੱਖਦਾ, ਸਾਧ ਸੰਗਤ ਜੀ, ਇਸ ਗੁਰੂ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਕਿਉਂਕਿ ਮਿੱਟੀ ਦਾ ਮਾਧੋ ਨਹੀਂ, ਇਹ ਪੁਤਲਾ ਨਹੀਂ ਹੈ ਜਿਹੜਾ ਜਿਵੇਂ ਮਰਜ਼ੀ ਇਹਨੂੰ ਬਿਠਾ ਕੇ ਇਹਦੇ ਸਾਹਮਣੇ ਆਰਤੀਆਂ ਪੜ੍ਹ ਕੇ ਤਿਲਕ ਲਾ ਕੇ ਤੇ ਜੋ ਮਰਜ਼ੀ ਕਰਕੇ ਇੱਕ ਪਾਸੇ ਤੁਰ ਜਾਈਏ। ਇਹ ਜਿਉਂਦਾ ਜਾਗਦਾ ਹਾਜ਼ਰਾ ਹਜ਼ੂਰ ਗੁਰੂ ਹੈ, ਇਹਦੇ ਕੋਲ ਆ ਕੇ ਜਦੋਂ ਇਨਸਾਨ ਦੀ ਜੈਸੀ ਭਾਵਨਾ ਹੋਏਗੀ ਉਹੀ ਚੀਜ਼ ਇਹਨੂੰ ਮਿਲ ਜਾਏਗੀ, ਤੁਰੰਤ, ਦੇਰ ਨਹੀਂ ਲੱਗੇਗੀ। ਸਤਿਗੁਰੂ ਜੀ ਦਾ ਅਜਿਹਾ ਦਰਬਾਰ ਹੈ, ਇੱਥੇ ਆ ਕੇ ਇਨਸਾਨ ਜੇ ਵੇਖੇਗਾ ਕਿ ਸਤਿਗੁਰੂ ਜੀ ਦੀ ਬਖਸ਼ਿਸ਼, ਇਹਨੂੰ ਬਖਸ਼ਿਸ਼ ਨਜ਼ਰ ਆਏਗੀ। ਕਿਉਂਕਿ ਇਨਸਾਨ ਦੀ ਦੋ ਤਰ੍ਹਾਂ ਦੀ ਨਿਗਾਹ ਹੈ, ਇੱਕ ਇਨਸਾਨ ਹੈ ਗਲਾਸ ਦੇ ਵਿੱਚ ਪਾਣੀ ਪਿਆ, ਅੱਧਾ ਗਲਾਸ ਹੈ, ਇੱਕ ਨੇ ਵੇਖਣਾ ਗਲਾਸ ਅੱਧਾ, ਇੱਕ ਨੇ ਵੇਖਣਾ ਗਲਾਸ ਜਿਹੜਾ ਅੱਧਾ ਭਰਿਆ ਹੋਇਆ। ਹੁਣ ਦੋਵੇਂ ਚੀਜ਼ਾਂ ਵੇਖਣ ਨੂੰ ਇੱਕੋ ਨੇ, ਪਰ ਦੂਸਰਾ ਇਨਸਾਨ ਜਿਹਨੇ ਵੇਖਿਆ ਗਲਾਸ ਅੱਧਾ ਭਰਿਆ ਹੈ, ਉਹਦੀ ਸੋਚ ਬੜੀ ਵਧੀਆ, ਉਹ ਕੁਛ ਚੰਗਾ ਸੋਚ ਰਿਹਾ। ਹੁਣ ਜਿਹਨੇ ਖਾਲੀਪਣ ਵੇਖਣਾ ਉਹਨੂੰ ਅੱਧਾ ਭਰਿਆ ਹੋਇਆ ਨਹੀਂ ਵਿਖ ਰਿਹਾ। ਜਿਹੜੇ ਇਨਸਾਨ ਨੇ ਆ ਕੇ ਇਹ ਵੇਖਣਾ ਕਿ ਗੁਲਾਬ ਦਾ ਫੁੱਲ ਬੜਾ ਸੁੰਦਰ ਹੈ, ਖੁਸ਼ਬੂ ਬੜੀ ਵਧੀਆ, ਉਹਨੂੰ ਸਿਰਫ ਗੁਲਾਬ ਵਿਖੇਗਾ। ਜਿਹਨੇ ਵੇਖਣੇ ਕੰਡੇ ਬੜੇ ਤਿੱਖੇ ਨੇ, ਉਹ ਗੁਲਾਬ ਦੇ ਆਨੰਦ ਤੋਂ ਵੰਚਿਤ ਹੋ ਜਾਏਗਾ, ਗੁਲਾਬ ਦਾ ਆਨੰਦ ਨਹੀਂ ਲੈ ਸਕੇਗਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਜਿਹੜੇ ਲੋਕ ਇੱਥੇ ਫਸ ਗਏ ਕਿ ਗੁਰੂ ਨੇ ਇਹ ਬਚਨ ਕੀ ਕਰ ਦਿੱਤਾ, ਸਾਧ ਸੰਗਤ ਜੀ, ਉਹਨਾਂ ਦਾ ਹਾਲ ਹੈ ਅਜਿਹਾ ਕਿ ਜਿਵੇਂ ਮੰਨ ਲਓ ਇਨਸਾਨ ਕੰਡਿਆਂ ਵਿੱਚ ਫਸ ਗਿਆ, ਉਹ ਗੁਲਾਬ ਤੱਕ ਨਹੀਂ ਪਹੁੰਚ ਸਕਿਆ, ਪਰ ਜਿਹੜੇ ਲੋਕ ਸਤਿਗੁਰੂ ਜੀ ਤੇ ਸ਼ਰਧਾ ਰੱਖਦੇ ਨੇ ਉਹ ਸੋਚਦੇ ਨੇ ਕਿ ਗੁਰੂ ਜੋ ਵੀ ਬਚਨ ਕਰਦਾ, ਜੋ ਵੀ ਕੌਤਕ ਕਰਦਾ, ਉਹਦੇ ਵਿੱਚ ਕੋਈ ਨਾ ਕੋਈ ਰਾਜ਼ ਹੈ, ਕੋਈ ਨਾ ਕੋਈ ਬਖਸ਼ਿਸ਼ ਕਿਰਪਾ ਕਰਦਾ। ਬਸ ਇੱਕੋ ਤੇ ਇੱਕ ਗੱਲ ਹੈ ਕਿ ਗੁਰੂ ਦੇ ਹੁਕਮ ਨੂੰ ਮੰਨਿਆ ਜਾਏ। ਗੁਰੂ ਦਾ ਬਚਨ ਬੜਾ ਵਿਚਿੱਤਰ ਹੋ ਸਕਦਾ, ਬੜਾ ਅਲੱਗ ਜਿਹਾ ਹੋ ਸਕਦਾ, ਬੜਾ ਡੂੰਘਾ ਹੋ ਸਕਦਾ ਸਾਧ ਸੰਗਤ ਜੀ, ਕਿਉਂਕਿ ਗੁਰੂ ਨੇ ਸਦਾ ਭਲਾ ਕਰਨਾ। ਇੱਕ ਵਾਰ ਇੱਕ ਗੁਰੂ ਇੱਕ ਗਰੀਬ ਜਿਹੇ ਇਨਸਾਨ ਨੂੰ ਉਪਦੇਸ਼ ਦਿੱਤਾ ਕਿ ਤੂੰ ਕੀ ਕਰਦਾ ਹੁੰਦਾ। ਉਹਦਾ ਅੱਗੋਂ ਕਥਨ ਸੀ, ਉਹ ਕਹਿਣ ਲੱਗਾ ਕਿ ਪਹਾੜਾਂ ਦੀ ਖੁਦਾਈ ਕਰਦਾ, ਉਹਦੇ ਵਿੱਚੋਂ ਕੋਈ ਵਸਤੂ ਨਿਕਲੇ, ਕੁਛ ਵੀ ਨਿਕਲੇ, ਬਸ ਇਹ ਚੀਜ਼ਾਂ ਦੀ ਖੋਜ ਕਰਦਾ ਮੈਂ। ਕਹਿਣ ਲੱਗੇ ਬੜੀ ਵਧੀਆ ਗੱਲ ਹੈ, ਗੁਰੂ ਨੇ ਉਪਦੇਸ਼ ਦਿੱਤਾ ਕਿ ਇਸ ਤਰ੍ਹਾਂ ਕਰ, ਥੋੜ੍ਹਾ ਅੱਗੇ ਜਾ ਕੇ ਖੁਦਾਈ ਕਰ, ਉੱਥੇ ਤੈਨੂੰ ਬਹੁਤ ਵਧੀਆ ਚੀਜ਼ ਮਿਲੇਗੀ। ਹੁਣ ਮੰਨੀ ਗੱਲ ਉਹਨੇ, ਅੱਗੇ ਜਾ ਕੇ ਖੁਦਾਈ ਜਦੋਂ ਕੀਤੀ, ਪਹਾੜ ਨੂੰ ਪੁੱਟਿਆ, ਉਹਦੇ ਵਿੱਚੋਂ ਉਹਨੂੰ ਚਾਂਦੀ ਦੀ ਖਾਣ ਲੱਭੀ। ਹੁਣ ਉਹਨੇ ਚਾਂਦੀ ਜਦੋਂ ਇਕੱਠੀ ਕਰਨੀ ਸ਼ੁਰੂ ਕੀਤੀ, ਉਹਨੂੰ ਵੇਚਿਆ, ਕੁਛ ਕੁ ਉਹ ਪੈਸੇ ਆਏ ਤੇ ਉਹਦੀ ਹਾਲਤ ਸੁਧਰ ਗਈ। ਗੁਰੂ ਫਿਰ ਉੱਥੋਂ ਨਿਕਲੇ ਇੱਕ ਦਿਨ, ਕਹਿਣ ਲੱਗੇ ਤੂੰ ਇੱਥੇ ਹੀ ਫਸਿਆ, ਥੋੜਾ ਅੱਗੇ ਹੋਰ ਵੱਧ, ਉੱਥੇ ਕੁਛ ਹੋਰ ਮਿਲੇਗਾ। ਫਿਰ ਅੱਗੇ ਵਧਿਆ, ਉੱਥੇ ਜਾ ਕੇ ਖੁਦਾਈ ਕੀਤੀ ਤੇ ਉੱਥੋਂ ਸੋਨੇ ਦੀ ਖਾਣ ਲੱਭ ਗਈ। ਗੁਰੂ ਦਾ ਉਪਦੇਸ਼ ਹੈ, ਉਹਨੇ ਸਿੱਖ ਨੂੰ ਇੱਕ ਲੀਹ ਦੇ ਉੱਤੇ ਤੋਰਨਾ ਹੁੰਦਾ, ਬਸ ਸਿੱਖ ਸਮਝਦਾ ਜਾਏ, ਤੁਰਦਾ ਜਾਏ। ਸੋਨਾ ਮਿਲਿਆ, ਥੋੜਾ ਹੋਰ ਵਧੀਆ ਬਣ ਗਿਆ, ਜਾਇਦਾਦ ਬਣ ਗਈ, ਪੈਸੇ ਆ ਗਏ, ਘਰ ਦੀ ਹਾਲਤ ਸੁਧਰੀ। ਗੁਰੂ ਫਿਰ ਇੱਕ ਦਿਨ ਗੁਜ਼ਰੇ, ਕਹਿਣ ਲੱਗੇ ਤੂੰ ਇੱਕ ਜਗ੍ਹਾ ਟਿਕਿਆ ਹੋਇਆ, ਥੋੜਾ ਹੋਰ ਅੱਗੇ ਵੱਧ। ਉਹ ਅੱਗੇ ਵਧਿਆ ਤੇ ਉੱਥੇ ਉਹਨੂੰ ਹੀਰੇ ਜਵਾਹਰਾਤ ਦੀ ਖਾਣ ਮਿਲੀ। ਹੁਣ ਉਹ ਸਮਝ ਬੈਠਾ ਕਿ ਬਸ ਇੱਥੇ ਖਤਮ ਹੈ, ਇਹ ਅਖੀਰ ਹੈ, ਹੀਰੇ ਜਵਾਹਰਾਤ ਤੋਂ ਉੱਤੇ ਕੁਛ ਨਹੀਂ ਹੁੰਦਾ। ਉੱਥੇ ਬਹੁਤ ਕੁਛ ਉਹਨੇ ਕਮਾਇਆ, ਇੰਨਾ ਕੁ ਅਮੀਰ ਹੋ ਗਿਆ ਕਿ ਦੁਨੀਆਂ ਵਿੱਚ ਉਹਦਾ ਨਾਮ ਚੱਲਣ ਲੱਗ ਪਿਆ। ਗੁਰੂ ਫਿਰ ਇੱਕ ਦਿਨ ਨਿਕਲੇ ਤੇ ਉਹ ਵੀ ਉੱਥੇ ਗੇੜਾ ਮਾਰਨ ਆਇਆ। ਗੁਰੂ ਕਹਿਣ ਲੱਗੇ ਤੂੰ ਕੈਸਾ ਇਨਸਾਨ ਹੈ, ਇੱਕ ਜਗ੍ਹਾ ਫਿਰ ਟਿਕ ਗਿਆ, ਥੋੜਾ ਅੱਗੇ ਹੋਰ ਚੱਲ। ਉਹ ਕਹਿਣ ਲੱਗਾ ਅੱਗੇ ਹੁਣ ਜਾਣ ਦੀ ਲੋੜ ਨਹੀਂ, ਕਿਉਂਕਿ ਮੈਨੂੰ ਲੱਗਦਾ ਪ੍ਰਾਪਤੀ ਹੋ ਗਈ ਹੈ। ਉਹ ਇਨਸਾਨ ਅੱਗੇ ਨਾ ਜਾ ਸਕਿਆ। ਅਸਲ ਵਿੱਚ ਸੋਚਣ ਦੀ ਗੱਲ ਇਹ ਸੀ ਕਿ ਉਸ ਤੋਂ ਅੱਗੇ ਕੀ ਸੀ, ਵਾਕਈ ਹੀਰੇ ਜਵਾਹਰਾਤ ਨੇ, ਇਹਨਾਂ ਤੋਂ ਮਹਿੰਗਾ ਤੇ ਕੁਛ ਨਹੀਂ। ਉਸ ਤੋਂ ਅੱਗੇ ਕੀ ਸੀ, ਉਸ ਗੁਰੂ ਦਾ ਆਸ਼ਰਮ ਸੀ, ਉਸ ਗੁਰੂ ਨੇ ਜਿੱਥੇ ਜਾ ਕੇ ਇਹਨੂੰ ਭਲਾ ਅਦਾ ਕਰਨਾ ਸੀ। ਸਿਰਫ ਇਹ ਦੁਨਿਆਵੀ ਪਦਾਰਥ ਨਹੀਂ, ਗੁਰੂ ਨੇ ਉੱਥੇ ਜਾ ਕੇ ਦੱਸਣਾ ਸੀ ਕਿ ਜਿਹੜਾ ਚਾਂਦੀ ਸੋਨਾ ਹੀਰੇ ਜਵਾਹਰਾਤ ਤੂੰ ਉੱਥੇ ਲੱਭ ਕੇ ਆਇਆ, ਉਹਵੇਂ ਜਿਹੀਆਂ ਕੀਮਤੀ ਚੀਜ਼ਾਂ ਤੇਰੇ ਅੰਦਰ ਨੇ, ਉਸ ਅਕਾਲ ਪੁਰਖ ਦਾ ਘਰ, ਉਹਦਾ ਵਾਸਾ ਉਹ ਤੇਰੇ ਅੰਦਰ ਹੈ। ਉਸ ਹੀਰੇ ਜਵਾਹਰਾਤਾਂ ਤੱਕ ਗੁਰੂ ਨੇ ਪਹੁੰਚਾਉਣਾ ਸੀ, ਪਰ ਉਹ ਖੁੰਝ ਗਿਆ, ਉਹ ਪਿੱਛੇ ਰਹਿ ਗਿਆ। ਅਸਲ ਵਿੱਚ ਸਤਿਗੁਰੂ ਜੀ ਜਦੋਂ ਵੀ ਕੋਈ ਕੌਤਕ ਕਰਦੇ ਨੇ, ਕੋਈ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਜੀ, ਉਹਦੇ ਪਿੱਛੇ ਬੜੀ ਵੱਡੀ ਸੋਚ ਹੁੰਦੀ ਹੈ ਗੁਰੂ ਦੀ। ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮਰਦਾਨਾ ਉਹਨਾਂ ਦਾ ਸੇਵਕ ਹੈ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਭਾਈ ਮਰਦਾਨਾ, ਇਹ ਨਹੀਂ ਕਹਿੰਦੇ ਮੇਰਾ ਸੇਵਕ ਹੈ, ਮੇਰਾ ਨੌਕਰ ਹੈ, ਨਹੀਂ। ਗੁਰੂ ਜਿਹੜਾ ਸੇਵਕਾਂ ਨਾਲ ਬੜਾ ਪਿਆਰ ਕਰਦਾ, ਉਸ ਮਰਦਾਨੇ ਨੂੰ ਜੇ ਭੁੱਖ ਲੱਗਦੀ ਹੈ, ਕੋਈ ਕੌਤਕ ਹੁੰਦਾ, ਉਹ ਕਿਸੇ ਦੇ ਵੱਸ ਆ ਜਾਂਦਾ, ਸਾਧ ਸੰਗਤ ਜੀ ਉੱਥੇ ਇੱਕ ਕੌਤਕ ਹੈ, ਉਹ ਸਾਨੂੰ ਸਿੱਖਿਆ ਦੇਣ ਵਾਸਤੇ ਗੁਰੂ ਕਰ ਰਹੇ ਨੇ। ਜੇ ਪੰਜਵੇਂ ਪਾਤਸ਼ਾਹੀ ਦੇ ਵਕਤ ਵੇਖ ਲਈਏ, ਕੋਈ ਅਜਿਹਾ ਸਿੱਖ ਜੇ ਉਹਦਾ ਭਲਾ ਹੁੰਦਾ, ਤੇ ਸਾਧ ਸੰਗਤ ਜੀ ਗੱਲ ਸਾਰੀ ਇਹ ਹੈ, ਗੁਰੂ ਜੋ ਵੀ ਕਰੇ, ਕੋਈ ਵੀ ਕੌਤਕ ਕਰੇ, ਉਹਦੇ ਵਿੱਚ ਸਾਰੀ ਤੇ ਸਾਰੀ ਗੱਲ ਇਹ ਹੈ ਕਿ ਸਿਰਫ ਸਾਡਾ ਭਲਾ ਹੋਵੇ, ਸਾਨੂੰ ਸਿੱਖਿਆ ਮਿਲ ਜਾਏ ਕਿ ਅਸੀਂ ਬੁਰਾ ਕਰਮ ਨਹੀਂ ਕਰਨਾ, ਬੁਰਾ ਕਰਮ ਕਰਨ ਦੇ ਨਾਲ ਜੇ ਕੋਈ ਬੁਰੀ ਜ਼ੋਨ ਵਿੱਚ ਚਲਾ ਗਿਆ ਤੇ ਇੱਥੋਂ ਸਿੱਖਿਆ ਮਿਲਣੀ ਚਾਹੀਦੀ ਹੈ, ਕਿ ਸਾਡੇ ਵਾਸਤੇ ਇਹ ਸਿੱਖਿਆ ਹੈ ਕਿ ਅਸੀਂ ਬੁਰਾ ਕਰਮ ਨਾ ਕਰੀਏ। ਸੋ ਸਤਿਗੁਰੂ ਜੀ ਨੇ ਇੱਥੇ ਜਿਹੜਾ ਬਚਨ ਕੀਤਾ, ਉਹਦੇ ਨਾਲ ਇਹ ਜਿਹੜਾ ਤਿਲੋਕਾ ਹੈ, ਇਹਦਾ ਇਹਦੇ ਕੋਲੋਂ ਸਰਦਾਰੀ ਵੀ ਜਾਂਦੀ ਰਹੀ। ਕਿਉਂ? ਕਿਉਂਕਿ ਇਹਨੇ ਗੁਰੂ ਜੀ ਦਾ ਅਪਮਾਨ ਕੀਤਾ, ਸਤਿਗੁਰੂ ਜੀ ਨੂੰ ਨਮਸਕਾਰ ਨਹੀਂ ਕੀਤੀ। ਸੋ ਇਸ ਤੋਂ ਬਾਅਦ ਸਤਿਗੁਰੂ ਜੀ ਅਗਲੇ ਨਗਰ ਚ ਪਹੁੰਚੇ, ਜਿਹਦਾ ਨਾਮ ਹੰਡਿਆਇਆ ਆਉਂਦਾ। ਕੁਸ਼ਮਿਲ ਗ੍ਰਾਮ ਆਏ ਤਿਸ ਬੇਰਾ, ਡਰੇ ਸਾਪ ਤੇ ਬਿਨਤੀ ਠਾਨੀ, ਕਿਮ ਸਭ ਕੀ ਕਰਤੇ ਹਾਨੀ। ਜਿਹੜੇ ਲੋਕ ਉਸ ਨਗਰ ਵਿੱਚ ਰਹਿਣ ਵਾਲੇ ਸੀ, ਤਿਲੋਕੇ ਦੇ ਨਗਰ ਵਿੱਚ, ਉਹ ਸਾਰੇ ਡਰ ਕੇ ਆਏ, ਆ ਕੇ ਕਹਿਣ ਲੱਗੇ ਸਤਿਗੁਰੂ ਜੀ ਇਹ ਤੁਸੀਂ ਕੀ ਕਰਦੇ ਹੋ, ਕਿਉਂ ਸਾਰਿਆਂ ਦਾ ਨੁਕਸਾਨ ਕਰਦੇ ਹੋ? ਤੇ ਸਤਿਗੁਰੂ ਜੀ ਨੇ ਉੱਥੇ ਬਚਨ ਕਿਹਾ, ਸ੍ਰੀ ਗੁਰ ਕਹਿਓ ਹੁਕਮ ਹੈ ਐਸੇ, ਮੇਟ ਸਕਹਿ ਕੋ ਇਸ ਨਹਿ ਕੈਸੇ। ਸਤਿਗੁਰਾਂ ਨੇ ਕਿਹਾ ਇਹ ਤੇ ਉਸ ਅਕਾਲ ਪੁਰਖ ਦਾ ਹੁਕਮ ਹੈ, ਇਹਨੂੰ ਕੋਈ ਮੇਟ ਨਹੀਂ ਸਕਦਾ। ਵਹਿਰ ਹਡਿਆਏ ਨਗਰ ਤੇ ਉਤਰ ਰਹੇ ਸ਼ੁਭ ਥਾਂ, ਬੈਠੇ ਗੁਰੂ ਬਿਰਾਜਹੀ ਨਿਯੋ ਗਿਰੋਧ ਕੀ ਸ਼ਾਂ। ਅਖੀਰ ਸਤਿਗੁਰੂ ਉਸ ਨਗਰ ਤੋਂ ਅੱਗੇ ਜਦੋਂ ਪਹੁੰਚੇ ਹਡਿਆਏ ਨਗਰ ਵਿੱਚ, ਉੱਥੇ ਫਿਰ ਇੱਕ ਦਰਖਤ ਹੈ ਬੋੜ ਦਾ, ਸਤਿਗੁਰੂ ਜੀ ਉਹਦੀ ਛਾਂ ਵਿੱਚ ਜਾ ਬੈਠੇ। ਤੈਂ ਇੱਕ ਪੁਰੀ ਕੋ ਨਰ ਪਰ ਰਹੇ ਹੋ, ਜਵਾਰ ਤਨ ਚੜਿਓ ਅਗਨ ਤਨ ਦਹਿਓ। ਉੱਥੇ ਵੇਖਿਆ ਕਿ ਇੱਕ ਇਨਸਾਨ ਜਿਹੜਾ ਧਰਤੀ ਤੇ ਲੇਟਦਾ ਪਿਆ, ਉਹਦੇ ਸਰੀਰ ਦੇ ਉੱਤੇ ਬੜਾ ਉਹਨੂੰ ਦੁੱਖ ਹੈ, ਬੁਖਾਰ ਚੜਿਆ, ਸਰੀਰ ਉਹਦਾ ਤਪਦਾ ਪਿਆ। ਮੁਖ ਸੂਖਤ ਲੇ ਸਵਾਸ ਸਜੋਰ, ਕੰਪਤ ਕਾਇਆ ਸੰਕਟ ਘੋਰ। ਮੂੰਹ ਵੀ ਉਹਦਾ ਜਿਹੜਾ ਸੁੱਕਦਾ ਪਿਆ, ਬੜਾ ਮੁਸ਼ਕਲ ਸਾਹ ਲੈ ਰਿਹਾ, ਸਰੀਰ ਕੰਬ ਰਿਹਾ ਉਹਦਾ। ਸਿਰ ਅਰ ਹਾਡ ਫੋਰਨੀ ਕਨੀ, ਪੀੜਤ ਜਵਰ ਤੇ ਜਾਏ ਨਾ ਪਨੀ। ਅਜਿਹਾ ਹਾਲ ਹੈ ਕਿ ਹੱਡ ਉਹਦੇ ਦਰਦ ਨਾਲ ਟੁੱਟ ਰਹੇ ਨੇ, ਸਿਰ ਜਿਹੜਾ ਐ ਲੱਗਦਾ ਫਟ ਜਾਏਗਾ, ਭਾਵ ਉਹ ਦੱਸ ਨਹੀਂ ਸਕਦਾ ਆਪਣੇ ਦੁੱਖ ਬਾਰੇ। ਕਬ ਬੈਠੇ ਕਬ ਭੂ ਮਹਿ ਪਰਹੀ, ਕਬ ਅੰਗਰਾਏ ਜੰਬਾਵਨ ਕਰਹੀ। ਉਹਦੇ ਵੱਲ ਸਤਿਗੁਰੂ ਵੇਖਦੇ ਪਏ ਨੇ, ਕਦੀ ਉਹ ਧਰਤੀ ਤੇ ਲੇਟਦਾ, ਕਦੀ ਬੈਠ ਜਾਂਦਾ, ਕਦੀ ਅੰਗੜਾਈਆਂ ਜੀਆਂ ਲੈਂਦਾ, ਭਾਵ ਬੜਾ ਦੁਖੀ ਹੈ। ਵਿਆਕੁਲ ਦੇਖ ਗੁਰੂ ਬਚ ਕਹਿਓ, ਇਹ ਕੋ ਹੈ ਪਾਏ ਦੁੱਖ ਰਹਿਓ। ਸਤਿਗੁਰੂ ਜੀ ਨੇ ਜਦੋਂ ਉਹਨੂੰ ਵੇਖਿਆ ਦੁਖੀ ਨੂੰ, ਤੇ ਫਿਰ ਪੁੱਛਿਆ ਉਹ ਇਹ ਕੌਣ ਹੈ ਜਿਹੜਾ ਇੰਨਾ ਦੁਖੀ ਹੈ, ਆਪਣੇ ਘਰ ਕਿਉਂ ਜਾਏ ਨਾ ਪਰਿਓ, ਵਹਿਰ ਪ੍ਰਿਥੀ ਪਰ ਰਜਸੋਂ ਭਰਿਓ। ਸਤਿਗੁਰਾਂ ਨੇ ਕਿਹਾ ਇਹ ਆਪਣੇ ਘਰ ਕਿਉਂ ਨਹੀਂ ਜਾਂਦਾ, ਇਹ ਧਰਤੀ ਦੇ ਉੱਤੇ ਕਿਉਂ ਬੈਠਾ ਹੈ ਤੇ ਦੁਖੀ ਕਿਉਂ ਹੈ? ਤੇਹ ਪੁਰ ਕੇ ਮਾਨਵ ਇੱਕ ਦੋਏ, ਦੀਨ ਮਨੇ ਸੁਨ ਬੋਲੇ ਸੋਏ। ਉਸ ਵਕਤ ਹੰਡਿਆਏ ਨਗਰ ਦੇ ਦੋ ਇਨਸਾਨ ਉਹ ਸਤਿਗੁਰੂ ਜੀ ਦੇ ਕੋਲ ਆ ਕੇ ਬੜੇ ਨਿਮਰਤਾ ਦੇ ਨਾਲ ਨੀਵੇਂ ਹੋ ਕੇ ਕਹਿਣ ਲੱਗੇ, ਇਸ ਕੋ ਚੜਿਓ ਬੱਡੋ ਜਵਰ ਜੋਰ, ਪਾਏ ਰਹਿਓ ਸੰਕਟ ਉਰਕੋਰ। ਉਹਨਾਂ ਨੇ ਕਿਹਾ ਸਤਿਗੁਰੂ ਜੀ ਇਸ ਇਨਸਾਨ ਨੂੰ ਬੜਾ ਦੁੱਖ ਇਹ ਚੀਜ਼ ਦਾ ਕਿ ਇਹਨੂੰ ਬੁਖਾਰ ਚੜਿਆ ਹੋਇਆ, ਉਸ ਬੁਖਾਰ ਕਰਕੇ ਦੁੱਖ ਪਾ ਰਿਹਾ। ਗਾਤ ਦੂਬਰੋ ਪੀਰੋ ਰੰਗ, ਭਏ ਨਿਬਲ ਜਿਹੇ ਸਗਰੇ ਅੰਗ। ਸਤਿਗੁਰੂ ਉਸ ਬੁਖਾਰ ਦੇ ਨਾਲ ਇਹਦਾ ਚਿਹਰਾ ਵੀ ਪੀਲਾ ਹੋ ਗਿਆ, ਸਾਰੇ ਸਰੀਰ ਦੇ ਅੰਗ ਵੀ ਪੀਲੇ ਹੋ ਗਏ ਨੇ। ਨਹਿ ਭੋਜਨ ਕੀ ਰੁਚ ਉਰ ਜਾਗੇ, ਪਰਿਉ ਰਹੇ ਨਿਸ ਦਿਨ ਦੁੱਖ ਪਾਗੇ। ਸਤਿਗੁਰੂ ਜੀ ਐਵੇਂ ਜਿਹਾ ਇਹਦਾ ਹਾਲ ਹੈ ਕਿ ਦਿਨ ਰਾਤ ਦੁਖੀ ਹੈ, ਨਾ ਹੀ ਕੁਛ ਖਾਂਦਾ ਨਾ ਹੀ ਕੁਛ ਪੀਂਦਾ ਹੈ। ਇਸ ਨਗਰੀ ਮੈਂ ਜਵਰ ਕੇ ਜੋਰ, ਗਨ ਮਾਨਵ ਪ੍ਰਾਪਤ ਦੁੱਖ ਕੋਰ। ਉਹਨਾਂ ਨੇ ਅਰਜ ਕੀਤੀ, ਸਤਿਗੁਰੂ ਇਹ ਇਕੱਲਾ ਇਨਸਾਨ ਦੁਖੀ ਨਹੀਂ, ਇਹ ਸਾਰੀ ਨਗਰੀ ਦੇ ਵਿੱਚ, ਸਾਰੇ ਨਗਰ ਦੇ ਵਿੱਚ ਬੜੇ ਲੋਕ ਨੇ ਜਿਹੜੇ ਬੁਖਾਰ ਨਾਲ ਦੁਖੀ ਨੇ। ਦੀਖਤ ਹੈ ਜਸ ਇਸ ਕੋ ਹਾਲ, ਤਸ ਬੋਹ ਨਰਕੋ ਕਸ਼ਟ ਵਿਸਾਲ। ਗਰੀਬ ਨਵਾਜ, ਜਿਵੇਂ ਜਾਂ ਤੁਸੀਂ ਇਹਨੂੰ ਵੇਖਦੇ ਹੋ ਪਿਓ ਦੁਖੀ, ਇਸ ਤਰ੍ਹਾਂ ਦੇ ਬੜੇ ਲੋਕ ਜਿਹੜੇ ਨੇ ਦੁਖੀ ਨੇ, ਭਾਵ ਦੁੱਖ ਪਾ ਰਹੇ ਨੇ। ਮ੍ਰਿਤੂ ਕੇ ਬਸੀ ਸੈਂਕਰੇ ਹੋਏ, ਜਵਰ ਕੇ ਗਿਰੇ ਨਹੀਂ ਖਰੋਏ। ਉਹ ਲੋਕ ਦੱਸ ਰਹੇ ਨੇ, ਗਰੀਬ ਨਵਾਜ ਜੀ, ਇਸ ਬੁਖਾਰ ਇਸ ਦੁੱਖ ਦੇ ਕਾਰਨ ਕਈ ਸੈਂਕੜੇ ਲੋਕ ਮਰ ਗਏ, ਔਰ ਜਵਰ ਕੇ ਗੇਰੇ ਨਹੀਂ ਖਰੋਏ। ਤੇ ਜਿਨ੍ਹਾਂ ਨੂੰ ਇਹ ਦੁੱਖ ਇਹ ਬੁਖਾਰ ਆ ਗਿਆ, ਬੁਖਾਰ ਦੇ ਡਿੱਗੇ ਹੋਏ ਬੁਖਾਰ ਨੇ ਜਿਨ੍ਹਾਂ ਨੂੰ ਸੁੱਟ ਦਿੱਤਾ, ਉੱਠੇ ਨਹੀਂ, ਭਾਵ ਬਹੁਤ ਦੁਖੀ ਨੇ। ਹਾਹਾਕਾਰ ਹੋ ਤੇ ਪੁਰ ਮਾਹੀ, ਜੀਵਨ ਆਸਾ ਜੀਵਨ ਨਾਹੀ। ਤੇ ਗਰੀਬ ਨਵਾਜ ਜੀ, ਪੂਰੇ ਨਗਰ ਵਿੱਚ ਹਾਹਾਕਾਰ ਮਚੀ ਹੋਈ ਹੈ, ਕਿਤੇ ਵੀ ਜੀਵਨ ਦੀ ਆਸਾ ਨਹੀਂ, ਲੱਗਦਾ ਨਹੀਂ ਕਿ ਕੋਈ ਜਿਉਂਦਾ ਰਹਿ ਜਾਏਗਾ। ਕਰ ਕਰ ਹਾਰੇ ਗਨ ਉਪਚਾਰ, ਰੰਕ ਰਾਵ ਸਭ ਕੈ ਇਕ ਸਾਰ। ਗਰੀਬ ਨਵਾਜ ਜੀ, ਭਾਵੇਂ ਕੋਈ ਗਰੀਬ ਹੈ ਭਾਵੇਂ ਅਮੀਰ ਹੈ, ਸਾਰੇ ਉਪਚਾਰ ਕਰ ਕਰਕੇ ਭਾਵ ਹਰ ਤਰ੍ਹਾਂ ਦਾ ਇਲਾਜ ਕਰ ਲਿਆ, ਕਿਸੇ ਦੀ ਕੋਈ ਵਾਹ ਨਹੀਂ ਚੱਲਦੀ। ਇਹ ਕੰਪਤ ਦੁੱਖ ਪਾਏ ਵਡੇਰਾ, ਬੋਲਣ ਸ਼ਕਤੀ ਪੀ ਨਹਿ ਇਸ ਬੇਰਾ। ਭਾਵ ਇਸ ਤਰ੍ਹਾਂ ਹੀ ਸਾਰੇ ਕੰਬਦੇ ਫਿਰਦੇ ਨੇ, ਦੁੱਖ ਮਿਲਦਾ, ਬੋਲ ਨਹੀਂ ਸਕਦੇ, ਬਹੁਤ ਦੁਖੀ ਨੇ। ਸੁਖ ਗਇਓ ਮੁਖ ਲੇਟਤ ਹੈ ਆਸਨਾ, ਇਹ ਜੀਵਤ ਬਚ ਰਹੇ। ਸਤਿਗੁਰੂ ਜੀ, ਬਸ ਮੂੰਹ ਸੁੱਕ ਜਾਂਦਾ, ਥੱਲੇ ਇਨਸਾਨ ਦੁਖੀ ਹੋ ਕੇ ਲੇਟਦਾ, ਆਸ ਨਹੀਂ ਕਿ ਉਹ ਜਿਉਂਦਾ ਰਹਿ ਜਾਏਗਾ। ਜੇਕਰ ਰਾਵਰ ਬਸ ਉਪਚਾਰ ਕਰੋ ਕਿਰਪਾ ਦੇਹੋ ਦਾਨ ਉਦਾਰ। ਉਹਨਾਂ ਸਿੱਖਾਂ ਨੇ ਫਿਰ ਅਰਜ ਕੀਤੀ, ਸਤਿਗੁਰੂ ਜੀ ਜੇ ਤੁਹਾਡੇ ਵਸ ਕੁਛ ਹੈਗਾ ਕਿਰਪਾ ਕਰੋ ਇਹਨਾਂ ਦੇ ਉੱਤੇ, ਕਿਰਪਾ ਕਰੋ ਇਹਨਾਂ ਨੂੰ ਜ਼ਿੰਦਗੀ ਦਾ ਦਾਨ ਦਿਓ, ਜੀਵਨ ਦਾਨ ਦਿਓ, ਬਖਸ਼ਿਸ਼ ਕਰੋ। ਪੁਰਖ ਕਿਰਪਾਲ ਹੋ ਤੇ ਉਪਕਾਰੀ, ਬਚੇ ਹੈ ਪ੍ਰਾਨ ਜੇ ਹੋਏ ਜੁਰਟਾਰੀ। ਉਹ ਸਿੱਖਾਂ ਨੇ ਅਰਜ ਕੀਤੀ, ਸਤਿਗੁਰੂ ਜੀ ਜਿਹੜੇ ਕਿਰਪਾਲੂ ਪੁਰਸ਼ ਹੁੰਦੇ ਨੇ, ਕਿਰਪਾ ਕਰਨ ਵਾਲੇ ਹੁੰਦੇ ਨੇ, ਉਹ ਸਦਾ ਉਪਕਾਰੀ ਨੇ, ਉਹਨਾਂ ਦਾ ਸੁਭਾਅ ਹੈ ਪਰ ਉਪਕਾਰ ਕਰਨਾ। ਤੇ ਕਿਰਪਾ ਹੋਵੇ ਤੁਹਾਡੀ, ਜੇ ਪਰ ਉਪਕਾਰ ਹੋ ਜਾਏ, ਇਹਨਾਂ ਦਾ ਰੋਗ ਇਹਨਾਂ ਦਾ ਦੁੱਖ ਦੂਰ ਹੋ ਜਾਏ। ਬੈਠ ਬਿਰਾਜੇ ਸਤਿਗੁਰ ਜਹਾਂ, ਟੋਵਾ ਖਨਿਓ ਹੋਤਿਓ ਲਾਗੂ ਤਹਾਂ। ਕਵੀ ਜੀ ਫਿਰ ਦੱਸਦੇ ਨੇ ਕਿ ਜਿਹੜੀ ਜਗ੍ਹਾ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੈਠੇ ਹੋਏ ਸੀ, ਦਰਸ਼ਨ ਦੇ ਰਹੇ ਸੀ, ਉਹਦੇ ਕੋਲ ਇੱਕ ਛੋਟਾ ਜਿਹਾ ਟੋਇਆ ਸੀ ਪੱਟਿਆ ਹੋਇਆ। ਸੋ ਜਲ ਸੋ ਪੂਰਨ ਤਿਸ ਕਾਲ, ਨੇਤਰ ਚਲਾਏ ਬਿਲੋਕ ਕ੍ਰਿਪਾਲ, ਕਹਿਓ ਜਾਏ ਤੁਮ ਇਸੇ ਉਠਾਵੋ, ਲਗੂ ਸਰ ਮਹਿ ਮੱਜਨ ਕਰਵਾਵੋ। ਸਤਿਗੁਰੂ ਜੀ ਨੇ ਉਸ ਛੋਟੇ ਜੇ ਟੋਏ ਵੱਲ ਜਦੋਂ ਵੇਖਿਆ, ਉਹਦੇ ਵਿੱਚ ਥੋੜਾ ਜਿਹਾ ਜਲ ਭਰਿਆ ਸੀ, ਪਾਣੀ ਸੀ। ਗਰੀਬ ਨਵਾਜ ਜੀ ਬਚਨ ਕੀਤਾ ਕਿ ਇਸ ਰੋਗੀ ਨੂੰ ਕੋਈ ਜਣਾ ਉਠਾ ਕੇ ਇਸ ਟੋਏ ਦੇ ਵਿੱਚ, ਇਸ ਪਾਣੀ ਵਿੱਚ ਇਸ਼ਨਾਨ ਕਰਵਾਵੇ। ਉਤਰ ਜਾਏ ਜਵਰ ਆਛੋ ਹੋਏ, ਬੋਹਰ ਨਾ ਪ੍ਰਾਪਤ ਸੰਕਟ ਕੋਏ। ਸਤਿਗੁਰੂ ਜੀ ਬਚਨ ਕੀਤਾ ਕਿ ਜਦੋਂ ਇਸ ਪਾਣੀ ਨਾਲੇ ਜਲ ਨਾਲੇ ਦਾ ਇਸ਼ਨਾਨ ਕਰਵਾਓਗੇ, ਇਹਦੇ ਸਾਰੇ ਸੰਕਟ ਦੂਰ ਹੋ ਜਾਣਗੇ, ਦੁਬਾਰਾ ਇਹਨੂੰ ਦੁੱਖ ਨਹੀਂ ਹੋਏਗਾ। ਭਾਉ ਧਾਰ ਗੁਰ ਕੋ ਬਚ ਮਾਨਿਓ, ਗਹਿ ਕਹਿ ਤੇ ਜਲ ਸੰਗ ਸ਼ਨਾਨਿਓ। ਹੁਣ ਇੱਥੇ ਸਭ ਤੋਂ ਜਿਹੜੀ ਕੀਮਤੀ ਚੀਜ਼ ਆਈ ਹੈ, ਉਹ ਸੁਣਨ ਵਾਲੀ ਹੈ ਕਿ ਭਾਉ ਧਾਰ, ਭਾਵ ਸਤਿਗੁਰੂ ਜੀ ਨੇ ਤੇ ਬਚਨ ਕਰ ਦਿੱਤਾ ਕਿ ਇਸ ਟੋਏ ਦੇ ਵਿੱਚ ਜਿਹੜਾ ਜਲ ਖੜਿਆ, ਇਹਦੇ ਚ ਇਸ਼ਨਾਨ ਕਰਾਓ, ਦੁੱਖ ਦੂਰ ਹੋ ਜਾਏਗਾ। ਪਰ ਹੁਣ ਅੱਗੇ ਸਿੱਖ ਵਿੱਚ ਕੀ ਚਾਹੀਦਾ? ਪ੍ਰੇਮ ਔਰ ਸ਼ਰਧਾ। ਇੱਥੇ ਹੋਇਆ ਕਿ ਉਤਰ ਜਾਏ ਜਵਰ ਆਛੋ ਹੋਏ, ਜਦੋਂ ਗੁਰੂ ਜੀ ਨੇ ਕਿਹਾ ਤੇ ਉਹਨਾਂ ਲੋਕਾਂ ਨੇ ਸਤਿਗੁਰੂ ਜੀ ਦੇ ਬਚਨ ਉੱਤੇ ਸ਼ਰਧਾ ਧਾਰੀ, ਅੰਦਰ ਪ੍ਰੇਮ ਆਇਆ। ਗਹਿ ਕਹਿ ਤਿਹ ਜਲ ਸੰਗ ਸ਼ਨਾਨਿਓ, ਉਸੇ ਵਕਤ ਉਹ ਰੋਗੀ ਦਾ ਇਸ਼ਨਾਨ ਕਰਵਾ ਦਿੱਤਾ। ਨੀਰ ਸਪਰਸ਼ਿਓ ਜਹ ਜਹ ਤਾਨੋ ਮੈਂ, ਸਗਰੋ ਉਤਰ ਗਇਓ ਜਵਾਰ ਛਿੰਦ ਮੈਂ। ਤੇ ਕਵੀ ਜੀ ਦੱਸਦੇ ਨੇ ਜਿਹੜੀ ਜਿਹੜੀ ਜਗ੍ਹਾ, ਭਾਵ ਸਰੀਰ ਦੇ ਜਿਹੜੇ ਜਿਹੜੇ ਕੋਨੇ ਤੇ ਜਲ ਸਪਰਸ਼ ਕਰਦਾ ਗਿਆ, ਉੱਥੋਂ ਦੁੱਖ ਜਿਹੜੇ ਨੇ ਦੂਰ ਹੁੰਦੇ ਗਏ, ਤੇ ਜਿਹੜਾ ਬੁਖਾਰ ਹੈ ਉਸੇ ਵਕਤ ਇੱਕ ਛਿੰਦ ਦੇ ਵਿੱਚ ਉਤਰ ਗਿਆ। ਬਿਸਮੇ ਲੋਗ ਅਰੋਗ ਨਿਹਾਰਿਓ, ਸਤਿਗੁਰ ਚਰਨ ਭਾਉ ਉਰ ਧਾਰਿਓ। ਲੋਕ ਬੜੇ ਹੈਰਾਨ ਹੋਏ, ਕੋਈ ਹੈਰਾਨੀ ਦਾ ਹੱਦ ਬੰਨਾ ਨਾ ਰਿਹਾ, ਜਦੋਂ ਉਹਨਾਂ ਨੇ ਵੇਖਿਆ ਕਿ ਇਹ ਇਨਸਾਨ ਜਿਹੜਾ ਹਾਏ ਹਾਏ ਕਰਦਾ ਪਿਆ ਸੀ, ਅਰੋਗ ਹੋ ਗਿਆ, ਇਹਦਾ ਦੁੱਖ ਦੂਰ ਹੋ ਗਿਆ। ਉਸ ਵਕਤ ਉਹ ਲੋਕਾਂ ਨੇ ਸਤਿਗੁਰ ਚਰਨ ਭਾਉ ਉਰ ਧਾਰਿਓ, ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਟਿਕਾ ਲਿਆ, ਭਾਵ ਉਹਨਾਂ ਦੇ ਅੰਦਰ ਸਤਿਗੁਰੂ ਜੀ ਪ੍ਰਤੀ ਬੜੀ ਸ਼ਰਧਾ ਆਈ। ਸਾਧ ਸੰਗਤ ਜੀ, ਜਦੋਂ ਵੀ ਸਤਿਗੁਰੂ ਕੋਈ ਬਚਨ ਕਰਦੇ ਨੇ, ਉਹਦੇ ਵਿੱਚ ਬਹੁਤ ਵੱਡੇ ਕਾਰਨ ਹੁੰਦੇ ਨੇ। ਜੇ ਇੱਕ ਵਾਰ ਦੀ ਗੱਲ ਹੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋਲ ਕੋਈ ਅਰਜ ਕੀਤੀ ਕਿਸੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ, ਸ਼ੂਗਰ ਹੈ ਮੈਨੂੰ, ਬੜਾ ਦੁਖੀ ਆ। ਹੁਣ ਸਤਿਗੁਰੂ ਜੀ ਬਚਨ ਕੀਤਾ, ਐਂ ਕਰਿਆ ਕਰ, ਸਵੇਰੇ ਉੱਠ ਕੇ ਮੂਲੀਆਂ ਖਾਇਆ ਕਰ। ਦੱਸੋ ਮੂਲੀ ਔਰ ਸ਼ੂਗਰ ਦਾ ਕੀ ਹਿਸਾਬ ਕਿਤਾਬ ਹੈ? ਉੱਥੇ ਸਿਰਫ ਇੱਕ ਬਚਨ ਸੀ, ਗੁਰ ਕਾ ਬਚਨ ਬਸ ਹੈ ਜੀ ਨਾਲੇ। ਕੱਲ ਵੀ ਗੱਲ ਕਰਦਿਆਂ ਇਹ ਪ੍ਰਮਾਣ ਆਇਆ ਸੀ ਕਿ ਗੁਰੂ ਦਾ ਬਚਨ ਜਿਹੜਾ ਉਹ ਜੀਵ ਦੇ ਨਾਲ ਨਿਭਦਾ, ਭਾਵੇਂ ਇਨਸਾਨ ਜਿਉਂਦਾ ਭਾਵੇਂ ਨਹੀਂ ਜਿਉਂਦਾ, ਉਹਦੀ ਜੀਵ ਆਤਮਾ ਜਿੱਥੇ ਪਹੁੰਚੇਗੀ ਗੁਰੂ ਦਾ ਬਚਨ ਉੱਥੇ ਤੱਕ ਜਾਏਗਾ। ਜਿੱਥੇ ਹੱਥ ਨਾ ਪੜੇ ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਿਗੁਰ ਬੇਲੀ ਹੋਏ ਕੱਢ ਲਏ ਅੰਤੀ ਵਾਰ। ਕਹਿੰਦੇ ਨੇ ਅਜਿਹੀ ਜਗ੍ਹਾ, ਮੈਂ ਬਚਨ ਦੀ ਗੱਲ ਕਰ ਰਿਹਾ ਕਿ ਗੁਰੂ ਦਾ ਬਚਨ ਕਿੱਥੇ ਤੱਕ ਜਾਂਦਾ। ਦੁਨਿਆਵੀ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਬੜੀ ਸਾਡੀ ਪਹੁੰਚ ਹੈ, ਬੜੀ ਚੱਲਦੀ ਹੈ, ਸਾਧ ਸੰਗਤ ਜੀ ਇਹ ਦੁਨੀਆਂ ਦੇ ਵਿੱਚ ਜਦੋਂ ਸਰੀਰ ਸੜ ਕੇ ਸਵਾਹ ਹੋਇਆ, ਉਹ ਸਾਰੀਆਂ ਪਾਵਰਾਂ ਸਾਰੀਆਂ ਤਾਕਤਾਂ ਇੱਥੇ ਹੀ ਖਤਮ ਹੋ ਜਾਣੀਆਂ। ਬਸ ਗੁਰੂ ਦਾ ਜਿਹੜਾ ਬਚਨ ਹੈ, ਸਤਿਗੁਰੂ ਕਹਿੰਦੇ ਨੇ ਜਿੱਥੇ ਹੱਥ ਨਾ ਪੜੇ, ਜਿਹੜੀ ਜਗ੍ਹਾ ਹੱਥ ਨਹੀਂ ਪਹੁੰਚਦਾ, ਕੂਕ ਨਾ ਸੁਣੀਏ ਪੁਕਾਰ, ਉੱਥੇ ਪੁਕਾਰਦੇ ਹੋਏ ਬੰਦੇ ਦੀ, ਉਸ ਪੁਕਾਰ ਦੀ ਹੋਈ ਰੂਹ ਦੀ ਕੋਈ ਕੂਕ ਨਹੀਂ ਸੁਣਦਾ, ਫਿਰ ਕਹਿੰਦੇ ਨੇ ਉੱਥੇ ਕੌਣ ਸਹਾਈ ਹੁੰਦਾ, ਉੱਥੇ ਕਿਹੜੀ ਤਾਕਤ ਹੈ ਜਿਹੜੀ ਰੱਖਿਆ ਕਰਦੀ ਹੈ। ਕਹਿੰਦੇ ਨੇ ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ, ਉਹ ਉੱਥੇ ਇੱਕੋ ਹੀ ਹੈ, ਉਹ ਹੈ ਸਤਿਗੁਰੂ, ਉੱਥੇ ਉਹ ਬੇਲੀ ਬਣ ਜਾਂਦਾ। ਕਿੱਡੀ ਵਧੀਆ ਗੱਲ ਹੈ, ਰੱਖਿਆ ਕਰਦਾ ਕਿਵੇਂ ਕਰਦਾ, ਮਿੱਤਰ ਬਣ ਕੇ। ਸਾਧ ਸੰਗਤ ਜੀ, ਜਦੋਂ ਸਾਡੇ ਤੇ ਕੋਈ ਦੁੱਖ ਬਣ ਜਾਏ, ਸਾਡੇ ਨਾਲ ਚਾਰ ਬੰਦੇ ਤੁਰਨਗੇ, ਤੇਰੇ ਨਾਲ ਜਾਂਦੇ ਆ, ਪਰ ਉਹਨਾਂ ਵਿੱਚ ਇੱਕ ਅਜਿਹਾ ਹੁੰਦਾ ਜਿਹੜਾ ਸਾਡਾ ਮਿੱਤਰ ਹੁੰਦਾ, ਉਹ ਦੂਸਰਿਆਂ ਨਾਲੋਂ ਜਿਹੜਾ ਮਿੱਤਰ ਹੈ ਉਹ ਜ਼ਿਆਦਾ ਸਹਾਇਤਾ ਕਰਦਾ, ਕਿਉਂਕਿ ਉਹਦੇ ਅੰਦਰ ਹੁੰਦਾ ਇਹ ਮੇਰਾ ਮਿੱਤਰ ਹੈ, ਇਹਦੇ ਨਾਲ ਮੈਂ ਰਹਿਣਾ, ਇਹਦੀ ਹਰ ਇੱਕ ਗੱਲ ਵਿੱਚ ਦੁੱਖ ਸੁੱਖ ਵਿੱਚ ਇਹਦੇ ਨਾਲ ਆ ਮੈਂ। ਹੋ ਸਕਦਾ ਉਹ ਜਿਹੜੇ ਚਾਰ ਇਨਸਾਨ ਸਾਡੇ ਨਾਲ ਤੁਰੇ ਨੇ ਕਿਸੇ ਹੱਦ ਤੇ ਆ ਕੇ ਉਹ ਮੁੜ ਜਾਣ, ਪਰ ਮਿੱਤਰ ਜਿਹੜਾ ਚੰਗਾ ਮਿੱਤਰ ਹੈ ਉਹ ਸਾਥ ਨਹੀਂ ਛੱਡਦਾ। ਭਗਵਾਨ ਕ੍ਰਿਸ਼ਨ ਜੇ ਸੁਦਾਮੇ ਪਿੱਛੇ ਭੱਜੇ ਆਉਂਦੇ ਨੇ, ਜਦੋਂ ਸੁਣਿਆ ਬਾਹਰ ਤੇਰਾ ਮਿੱਤਰ ਆਇਆ ਸੁਦਾਮਾ, ਤੇ ਹਾਏ ਹਾਏ ਕਰਦੇ ਦੌੜੇ, ਉਹ ਮਿੱਤਰਤਾ ਅਤੇ ਪਿਆਰ ਖਿੱਚ ਕੇ ਲਿਆਇਆ ਉਹਨਾਂ ਨੂੰ, ਉੱਥੇ ਭਗਵਾਨ ਸਬੂਤ ਦਿੰਦੇ ਪਏ ਨੇ ਕਿ ਮਿੱਤਰ ਇਹਨੂੰ ਕਹਿੰਦੇ ਨੇ। ਤਾਂ ਹੀ ਤੇ ਗੁਰਬਾਣੀ ਚ ਕਹਿੰਦੇ ਨੇ ਸਤਿਗੁਰੂ, ਉਹ ਜੇ ਮਿੱਤਰ ਬਣਾਉਣਾ ਚੰਗਾ ਬਣਾ। ਪੁੱਛਿਆ ਜੀ ਕਿਵੇਂ ਜਿਹਾ ਚੰਗਾ ਹੋਵੇ, ਸਤਿਗੁਰੂ ਕਹਿੰਦੇ ਨੇ ਜਿਹੜਾ ਕਿ ਜਿਉਂਦਿਆਂ ਵੀ ਨਾ ਤੈਨੂੰ ਛੱਡੇ ਤੇ ਮਰ ਵੀ ਜਾਏ ਤਾਂ ਵੀ ਤੇਰੇ ਨਾਲ ਹੋਵੇ। ਤੇ ਉੱਥੇ ਸਵਾਲ ਪੈਦਾ ਹੋਇਆ ਕਿ ਅਗਾਂ ਦਾ ਤੇ ਨਹੀਂ ਪਤਾ, ਇੱਥੇ ਦੁਨੀਆਂ ਦੇ ਮੇਰੇ ਬੜੇ ਵਧੀਆ ਮਿੱਤਰ ਨੇ। ਸਤਿਗੁਰੂ ਕਹਿਣ ਲੱਗੇ ਨਹੀਂ ਉਹ ਝੂਠੇ ਨੇ, ਉਹਨਾਂ ਨਾਲ ਤੋੜ ਲੈ। ਉਹਦਾ ਫਿਰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਨਾਨਕ ਕੱਚੜਿਆ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਨਾਲੇ ਉਹ ਸੱਜਣ ਹੋਣ, ਨਾਲੇ ਉਹ ਸੰਤ ਹੋਣ ਤੇ ਪੱਕੇ ਮਿੱਤਰ ਹੋਣ, ਇਹਨਾਂ ਨੂੰ ਛੱਡ ਦੇ। ਫਿਰ ਪੁੱਛਿਆ ਕਿ ਹਾਂ ਇਹ ਜਿਹੜੇ ਮੈਂ ਸੱਜਣ ਬਣਾ ਲਵਾਂਗਾ ਉਹ ਕੀ ਕਰਨਗੇ। ਸਤਿਗੁਰੂ ਕਹਿੰਦੇ ਨੇ ਇਹ ਦੁਨੀਆਂ ਦੇ ਲੋਕ ਉਹ ਜੀਵਨ ਦੇ ਵਿਛੋੜੇ, ਤੂੰ ਜਿਉਂਦਾ ਹੈ, ਸਰੀਰ ਤੇ ਥੋੜਾ ਦੁੱਖ ਆ ਗਿਆ, ਤੇਰੇ ਪੱਲੇ ਕੁਛ ਨਾ ਹੋਇਆ, ਛੱਡ ਦੇਣਗੇ, ਪਰ ਉਹ ਅਕਾਲ ਪੁਰਖ ਓਏ ਮੋਇਆ ਨਾ ਜਾਹੀ ਛੋੜ, ਉਹ ਜੇ ਮਰ ਵੀ ਤੂੰ ਗਿਆ, ਤੇਰੀ ਜੀਵ ਆਤਮਾ ਦਰਗਾਹ ਚ ਗਈ, ਜੇ ਲੋੜ ਪੈ ਗਈ ਨਾ ਕਿਤੇ ਕੂਕ ਅੰਦਰੋਂ ਨਿਕਲੀ, ਇਹਨੇ ਜਾ ਕੇ ਤੇਰੇ ਸਾਹਮਣੇ ਖਲੋ ਜਾਣਾ, ਇਹਨੇ ਮਿੱਤਰ ਬਣ ਜਾਣਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰਨ, ਜਿਹੜੇ ਲੋਕ ਉਹ ਗੁਰੂ ਦੇ ਬਚਨ ਤੇ ਸ਼ਰਧਾ ਰੱਖਦੇ ਨੇ, ਤੇ ਸਾਧ ਸੰਗਤ ਜੀ ਬੜੀ ਦੂਰ ਪਹੁੰਚ ਜਾਂਦੇ ਨੇ, ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਨੇ। ਤੇ ਹੁਣ ਇੱਥੇ ਸੋਚਿਆ ਜਾਵੇ, ਇੱਕ ਬਚਨ ਕੀਤਾ ਗੁਰੂ ਜੀ ਨੇ ਕਿ ਇਸ ਟੋਏ ਚ ਇਸ਼ਨਾਨ ਕਰਾਉਣਾ, ਪਹਿਲੀ ਗੱਲ ਹੈ ਜਿਹਨੂੰ ਸ਼ਰਧਾ ਹੀ ਨਹੀਂ ਉਹਨੇ ਕਹਿਣਾ ਦੱਸ ਇਹ ਟੋਏ ਨੇ ਸਾਡਾ ਬੁਖਾਰ ਲਾ ਦੇਣਾ, ਬੜੀ ਵੱਡੀ ਗੱਲ ਹੈ, ਖੋਰੇ ਕਿਵੇਂ ਜਿਹਾ ਪਾਣੀ ਹੋਏਗਾ, ਇਹ ਤੇ ਗੱਲ ਸਿੱਧ ਹੈ ਕਿ ਤਾਜ਼ਾ ਤੇ ਨਹੀਂ ਭਰਿਆ ਹੋਏਗਾ। ਜੇ ਕਵੀ ਜੀ ਦੱਸਦੇ ਨੇ ਕਿ ਟੋਇਆ ਪਹਿਲਾਂ ਹੀ ਪੁੱਟਿਆ ਪਿਆ ਸੀ, ਇਹਦਾ ਮਤਲਬ ਪਾਣੀ ਕਈ ਦਿਨਾਂ ਦਾ ਉੱਥੇ ਖੜਿਆ ਸੀ, ਤੇ ਉੱਥੇ ਇਸ਼ਨਾਨ ਕਰਨਾ, ਫਿਰ ਅੰਦਰ ਸ਼ਰਧਾ ਹੋਵੇ, ਗੁਰੂ ਦੇ ਬਚਨਾਂ ਤੇ ਪ੍ਰਤੀਤ ਹੋਵੇ, ਸਤਿਗੁਰਾਂ ਨਾਲ ਪਿਆਰ ਹੋਵੇ, ਤੇ ਫਿਰ ਹੀ ਉੱਥੇ ਇਸ਼ਨਾਨ ਹੋ ਸਕਦਾ, ਸ਼ਰਧਾ ਹੋਏਗੀ, ਤੇ ਫਿਰ ਵਾਕਈ ਉਸ ਇਨਸਾਨ ਦਾ ਰੋਗ ਦੂਰ ਹੋਇਆ। ਸੋ ਸਾਧ ਸੰਗਤ ਜੀ ਸਮਾਂ ਹੋ ਗਿਆ, ਅਗਾਂਹ ਹੋਰ ਸਤਿਗੁਰੂ ਕਿਵੇਂ ਕਿਰਪਾ ਕਰਨਗੇ ਉਹ ਆਪ ਜੀ ਦੇ ਚਰਨਾਂ ਚ ਫਿਰ ਅਰਜ਼ ਕੀਤੀ ਜਾਏਗੀ। ਸਭ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।